जगत गुरु श्री गुरु नानक देव साहब जी महाराज जी दे पावन इतिहास दी चल रही लड़ीवार कथा बहुत ही अदब सत्कार ते श्रद्धा सहित आप जी सरवण कर रहे ये सतगुरां दी जन्म साखी है। पिता जी ने विचार कीती है जो बेदियां दी कुल विच पुरातन इन्हां दी मर्यादा चलदी हुंदी सी कि अपने घर विच जन्मे हुए बालक नूं जदों 9-10 बरस दा हो जांदा संभल जांदा तां उहनूं इह जग्गियो पवीत पाउंदे जिहनूं जनेऊ कहिंदे जंजू जग्गियो पवीत जनेऊ इदां इह नाम ने। अपनी कुल दे पंडित पंडित हरदयाल नूं सद्दिया जग्गियो पवीत पाउण दी मर्यादा करन लगे ने। सारे रिश्तेदार साख संबंधी बेदी आए हन। सतगुरु जी नूं जनेऊ पाण लगे ते मेरे गुरुदेव ने पंडित हरदयाल जी नूं पुछया पंडित जी इह की है। कहिंदे जी इह जग्गियो पवीत है जनेऊ है इहनूं पहन के तुसीं साडी पंगत च शामिल हो जाओगे। पातशाह कहिंदे तां पुराना हो जांदा है जीर्ण हो जांदा है नाल नहीं निभदा। तो उस वक्त गुरदेव ने शब्द उचारण किया अपने मुखार बिंद चों जो आसा जी दी वार विच नेता प्रति रागी सिंह गायन करदे ने गुरु कियां संगतां सरवण करदियां हन। दया कपा संतोख सूत जत गंढी सत वट एहो जनेऊ जी का हई ता पांडे कथ। आओ सतगुरु गुरु नानक साहब जी दी जिवें चर्चा हो रही है पंडित जी नाल क्योंकि कल्ले पंडित हरदयाल जी नहीं सन उत्थे होर भी बहुत सारे ब्राह्मण सी परिवार दे बहुत सारे मैंबर ने रिश्तेदार ने संबंधी ने चाचे ताए ने। सतगुरु गुरु नानक साहब सच्चे पातशाह जी उन्हां सब नाल चर्चा कर रहे हैं। सतगुरां दे पवित्र चरणां विच अपनियां हाजरियां लवाईए गुरु की पावन मूर्त नूं अपने हिरदयां च वसाउंदे आखीए जी सतनाम
श्री वाहे गुरु साहिब जी
सतनाम
श्री वाहे गुरु साहिब जी चौपाई चलो बाल पाछल कुल चाली
जिने उत्थे ब्राह्मण सानू सतगुरां नूं कहण लगे तुहाडियां गल्लां ठीक ने पर जिहड़ी अपनी बेदियां दी कुल दे विच रीत चलदी आउंदी है मर्यादा चलदी आउंदी है उहदे मुताबक हे बालक तुहानूं चलना चाहीदा। जो साडे परिवार दे विच पहला हुंदा आया बेदियां विच ओह मर्यादा तुहानूं हुण पालनी चाहीदी है।
क्यों तुम सब ते चहो निराली
तुसीं जिहड़ी उह चलदी आउंदी मर्यादा है तुहाडी कुल दी उहदे तों निरालापन क्यों चाहुंदे हो। तुसीं अपनी निराली मर्यादा क्यों टोरना चाहुंदे। मेरे पातशाह तां आए ही संसार दे विच निराले पंथ नूं पैदा करन वास्ते। उन हिंदू तुरकन ते न्यारा रचियो खालसा पंथ करारा। भावें के खालसा पंथ दा संपूर्ण रूप गुरु कलगीधर ने साजिया पर शुरुआत गुरु नानक साहब ने इथों ही कर दित्ती सी। जदों चल रहीआं पुरातन कुल रीतियां नूं मेरे पातशाह ने मन्नण तों इनकार कीता कि मैं इस नूं धारण नहीं करदा। उह आप कह रहे ने पंडित तुसीं अपनी कुल रीति जिहड़ी पुरातन चलदी आउंदी है उहनूं छड्ड के इह अपनी इक निराली पिरत क्यों चलाउंदे हो।
ਸੁਣ ਸ਼੍ਰੀ ਨਾਨਕ ਬਚਦ ਜੁਹਰ ਕਾ।
ਜਦੋਂ ਪੰਡਿਤ ਜੀ ਨੇ ਇਹ ਗੱਲ ਸਤਿਗੁਰੂ ਜੀ ਨੂੰ ਕਹੀ, ਮਹਾਰਾਜ ਜੀ ਨੇ ਸੁਣੇ,
ਬੋਲੇ ਤੈ ਮਤ ਕਰਤੇ ਉਤਰ ਕਾ।
ਪੰਡਿਤ ਜੀ ਦੇ ਮਤ ਦਾ ਖੰਡਨ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ,
ਸ੍ਰੀ ਮੁਖ ਵਾਕ ਚੌਕੜ ਮੁੱਲ ਅਣਾਇਆ ਬੈ ਚੌਕੇ ਪਾਇਆ।
ਮਹਾਰਾਜ ਜੀ ਕਹਿੰਦੇ, ਚਾਰ ਕੌਡੀਆਂ ਦਾ ਇਹ ਮੁੱਲ ਖਰੀਦ ਕੇ ਤੁਸੀਂ ਧਾਗਾ ਲਿਆਂਦਾ ਔਰ ਚੌਂਕੇ ਦੇ ਵਿੱਚ ਬਹਿ ਕੇ ਪਾਉਂਦੇ, ਕਿਉਂਕਿ ਚੌਂਕਾ ਬਣਾਉਂਦੇ ਵੀ ਤੈਨੂੰ ਅਸੀਂ ਆਪਣੀ ਪੰਗਤ ਵਿੱਚ ਮਿਲਾਉਣਾ, ਕਿ ਤੂੰ ਸਾਡੇ ਨਾਲ ਬਰਾਬਰ ਬਹਿ ਕੇ ਭੋਜਨ ਛਕ ਸਕੇ। ਮਹਾਰਾਜ ਜੀ ਕਹਿੰਦੇ, ਚੌਂਕੇ ਦੇ ਵਿੱਚ ਬਹਿ ਕੇ ਪਾਉਂਦੇ ਹੋ।
ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ।
ਔਰ ਸਿੱਖਿਆ ਦੇ ਕੇ ਕੰਨ ਦੇ ਵਿੱਚ, ਗੁਰੂ ਜਿਹੜਾ ਉਹ ਬ੍ਰਾਹਮਣ ਬਣਦਾ ਤੇ ਉਹਨੂੰ ਆਪਣਾ ਸਿੱਖ ਬਣਾ ਕੇ ਉਹਨੂੰ ਸਿੱਖਿਆ ਦਿੰਦਾ, ਚੇਲਾ ਮੁੰਡਦਾ, ਉਹਨੂੰ ਆਪਣੀ ਸਿੱਖਿਆ ਦ੍ਰਿੜ ਕਰਾਉਂਦਾ ਹੈ।
ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ।
ਮਹਾਰਾਜ ਕਹਿੰਦੇ, ਜਦੋਂ ਬੰਦਾ ਮਰਦਾ ਜਿਹਨੂੰ ਜਨੇਊ ਪਾਇਆ ਹੁੰਦਾ, ਸਰੀਰ ਸੜ ਜਾਂਦਾ, ਗਲ ਵਿੱਚ ਪਾਇਆ ਜਨੇਊ ਵੀ ਝੜ ਜਾਂਦਾ ਸੜ ਕੇ, ਅੱਗੇ ਤਾਂ ਫਿਰ ਇਸ ਜੀਵ ਆਤਮਾ ਨੂੰ ਧਾਗੇ ਤੋਂ ਬਿਨਾਂ ਜਾਣਾ ਪੈਂਦਾ ਨਾ, ਫਿਰ ਤਾਂ ਗਲ ਚ ਧਾਗਾ ਨਹੀਂ ਹੁੰਦਾ ਉਸ ਵਕਤ, ਵੇ ਤੱਗਾ ਧਾਗੇ ਤੋਂ ਬਿਨਾਂ, ਯਾਨੀ ਕਿ ਇਸ ਸੂਤਰ ਦੇ ਕੱਤੇ ਹੋਏ ਜਨੇਊ ਤੋਂ ਬਿਨਾਂ ਹੀ ਅੱਗੇ ਇਸ ਜੀਵ ਨੂੰ ਜਾਣਾ ਪੈਂਦਾ ਹੈ।
ਚੋਪਈ ਅਸਬਿਦ ਕੋ ਦਿਜ ਦਿਓ ਜਨੇਊ।
ਇਹ ਪੰਡਿਤ ਜੀ ਇਸ ਪ੍ਰਕਾਰ ਦਾ ਜਨੇਊ ਸਾਨੂੰ ਦਿੰਦੇ ਹੋ।
ਚੌਕੜ ਬਿਕਤ ਮੈਲ ਲੀਏ ਤੇ ਓ,
ਜਿਹੜਾ ਪੈਸੇ ਦੇ ਕੇ ਮੁੱਲ ਖਰੀਦਿਆ ਜਾ ਸਕੇ, ਇਹੋ ਜਿਹਾ ਤੁਸੀਂ ਜਨੇਊ ਸਾਨੂੰ ਦੇਣਾ ਚਾਹੁੰਦੇ, ਇਹੋ ਜਿਹਾ ਜੰਜੂ ਤੁਸੀਂ ਸਾਨੂੰ ਪਾਉਣਾ ਚਾਹੁੰਦੇ ਹੋ। ਵੇਖੋ, 9-10 ਸਾਲ ਦੀ ਉਮਰ ਵਿੱਚ ਮੇਰੇ ਪਾਤਸ਼ਾਹ ਜੀ ਮਹਾਰਾਜ, ਚੱਲ ਰਹੀ ਇੱਕ ਕੁਰਾਤ ਪੁਰਾਤਨ ਜਿਹੜੀ ਕੁੱਲ ਰੀਤੀ ਸੀ, ਉਸ ਕੁੱਲ ਰੀਤੀ ਦੇ ਸਪਸ਼ਟ ਸਿਧਾਂਤ ਨੂੰ ਮਹਾਰਾਜ ਜੀ ਦ੍ਰਿੜ ਕਰਾ ਰਹੇ ਨੇ ਕਿ ਇਹਦੇ ਨਾਲ ਕੀ ਹੋਵੇਗਾ। ਗਲ ਚ ਜਨੇਊ ਪਾ ਕੇ ਜੇ ਹੱਥ ਚ ਛੁਰੀ ਪਕੜ ਕੇ ਲੋਕਾਂ ਨੂੰ ਕੋਹ ਕੋਹ ਕੇ ਖਾਂਦਾ, ਉਹਦਾ ਕੀ ਲਾਭ ਹੋਵੇਗਾ। ਪਾਤਸ਼ਾਹ ਕਹਿੰਦੇ, ਧਰਮੀ ਕੇਵਲ ਧਰਮ ਦੀਆਂ ਨਿਸ਼ਾਨੀਆਂ ਨਾਲ ਹੀ ਬਣੀਦਾ ਹੈ, ਧਰਮ ਦੇ ਚਿੰਨ੍ਹ ਚਾਹੀਦੇ ਨੇ, ਪਰ ਅੰਦਰੋਂ ਵੀ ਤਾਂ ਧਰਮੀ ਹੋਵੇ ਮਨੁੱਖ। ਬਾਹਰੋਂ ਚਿੰਨ੍ਹ ਧਾਰਨ ਕਰ ਲਏ ਧਰਮ ਦੇ, ਪਰ ਅੰਦਰ ਧਰਮ ਦੀ ਕਮਾਈ ਨਹੀਂ ਕੀਤੀ, ਉਹਦਾ ਕੀ ਲਾਭ ਹੋਵੇਗਾ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮੁੱਲ ਖਰੀਦ ਕੇ ਤੁਸੀਂ ਇਹ ਜਨੇਊ ਸਾਨੂੰ ਗੜ ਪਾਉਣਾ ਚਾਹੁੰਦੇ ਹੋ।
ਅਗਨ ਸੰਗ ਕਰ ਗਏ ਜਗ ਮਾਈ।
ਅੱਗ ਦੇ ਨਾਲ ਇਹ ਸੰਸਾਰ ਦੇ ਵਿੱਚ ਜਗਤ ਵਿੱਚ ਹੀ ਸੜ ਜਾਂਦਾ ਹੈ।
ਜੈ ਕਾਰਜ ਤੈ ਨਿਭਿਓ ਸੁਨਾਈ।
ਜਿੱਥੇ ਇਹਦੀ ਲੋੜ ਪੈਣੀ ਸੀ ਅੱਗੇ ਧਰਮ ਰਾਏ ਦੀ ਕਚਹਿਰੀ ਵਿੱਚ, ਉੱਥੇ ਤਾਂ ਇਹ ਨਾਲ ਨੀ ਨਿਭਿਆ, ਉੱਥੇ ਤਾਂ ਫਿਰ ਇਹਨੇ ਨਾਲ ਨੀ ਨਿਭਣਾ ਨਾ, ਇਹ ਤਾਂ ਇੱਥੇ ਹੀ ਸੜ ਕੇ ਸਵਾਹ ਹੋ ਗਿਆ।
ਜੋ ਆਗੇ ਨੇ ਕਾਰਜ ਆਵਾ,
ਜਿਹੜਾ ਅੱਗੇ ਕਿਸੇ ਕੰਮ ਆਵੇ ਨਾ,
ਸੋ ਪਾਇਓ ਜਗ ਕੋ ਦਿਖ ਰਾਵਾ।
ਪਾ ਕੇ ਸੰਸਾਰ ਦੇ ਲੋਕਾਂ ਨੂੰ ਵਿਖਾਵਾ ਕਰਦੇ ਫਿਰੀਏ, ਲੋਕਾਂ ਨੂੰ ਵਿਖਾਵਾ ਕਰਦੇ ਫਿਰੀਏ ਉਹਨੂੰ ਗਲ ਚ ਪਾ ਕੇ,
ਮਮ ਸੰਸਾਰ ਸੁਨਾਈ ਕਾਜੂ।
ਫਿਰ ਤਾਂ ਸੰਸਾਰ ਨੂੰ ਖੁਸ਼ ਕਰਨ ਵਾਸਤੇ ਪਾਇਆ, ਲੋਕ ਲਾਜ ਵਾਸਤੇ। ਮਹਾਰਾਜ ਜੀ ਕਹਿੰਦੇ, ਮੇਰਾ ਇਹਨਾਂ ਲੋਕਾਂ ਨਾਲ ਕੋਈ ਕੰਮ ਨਹੀਂ ਕਿ ਮੈਂ ਲੋਕਾਂ ਨੂੰ ਵਿਖਾਉਣ ਵਾਸਤੇ ਧਰਮੀ ਹੋਵਾਂ, ਮੈਨੂੰ ਇਹ ਸਾਬਤ ਕਰਕੇ ਕਹਿਣਾ ਪਵੇ ਵੀ ਮੈਂ ਧਰਮੀ ਹਾਂ, ਤੁਸੀਂ ਲੋਕ ਸਾਰੇ ਸੰਸਾਰ ਦੇ ਸਮਾਜ ਦੇ ਲੋਕ ਮੈਨੂੰ ਪ੍ਰਮਾਣਿਕਤਾ ਦਿਓ। ਮੈਂ ਸੰਸਾਰ ਦੇ ਲੋਕਾਂ ਦੀ ਪ੍ਰਮਾਣਿਕਤਾ ਨਹੀਂ ਚਾਹੁੰਦਾ ਕਿ ਲੋਕ ਇਹ ਪ੍ਰਮਾਣ ਕਰਨ ਕਿ ਮੈਂ ਧਰਮੀ ਹਾਂ। ਪਾਤਸ਼ਾਹ ਕਹਿੰਦੇ, ਲੋਕਾਂ ਦੀ ਮੈਨੂੰ ਕੋਈ ਲਾਜ ਨਹੀਂ, ਦੁਨੀਆਂ ਦੀ ਮੈਨੂੰ ਕੋਈ ਪਰਵਾਹ ਨਹੀਂ, ਦੁਨੀਆਂ ਕੀ ਕਹਿੰਦੀ ਆ, ਲੋਕ ਕੀ ਕਹਿੰਦੇ ਨੇ, ਮੈਂ ਲੋਕਾਂ ਦੇ ਕਹਿਣ ਤੇ ਧਰਮੀ ਨਹੀਂ ਹੋ ਜਾਣਾ ਤੇ ਲੋਕਾਂ ਦੇ ਕਹਿਣ ਤੇ ਅਧਰਮੀ ਵੀ ਨਹੀਂ ਹੋ ਜਾਣਾ, ਮੈਂ ਖੁਦ ਧਰਮੀ ਹੋਣਾ ਤੇ ਖੁਦ ਹੀ ਧਰਮ ਦੀ ਪਰਿਭਾਸ਼ਾ ਨੂੰ ਸਮਝਣਾ। ਪਾਤਸ਼ਾਹ ਕਹਿੰਦੇ, ਮੈਂ ਦੁਨੀਆਂ ਦੇ ਲੋਕਾਂ ਦੀ ਪ੍ਰਮਾਣਿਕਤਾ, ਜਿਹਨੂੰ ਆਪਾਂ ਕਹਿੰਦੇ ਨਾ ਸਰਟੀਫਿਕੇਟ, ਪਾਤਸ਼ਾਹ ਕਹਿੰਦੇ ਮੈਨੂੰ ਲੋਕਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਕਿ ਮੈਂ ਜਨੇਊ ਪਾਵਾਂ ਤੇ ਲੋਕ ਆਖਣ ਹਾਂ ਨਾਨਕ ਧਰਮੀ ਹੈ। ਹਾਂਜੀ,
ਤੈਂ ਕੀ ਕਿਉਂ ਕਰ ਹੋ ਉਰ ਲਾਜੂ।
ਮੈਨੂੰ ਸੰਸਾਰ ਨਾਲ ਕੋਈ ਕੰਮ ਹੀ ਨਹੀਂ। ਮਹਾਰਾਜ ਕਹਿੰਦੇ ਮੈਂ ਕਿਉਂ ਲਾਜ ਕਰਾਂ ਫਿਰ ਲੋਕਾਂ ਦੀ। ਲਾਜ ਨਾ ਲੋਕ ਹਸਨ ਕੀ, ਮੈਨੂੰ ਦੁਨੀਆਂ ਦੀ ਕੋਈ ਲਾਜ ਨਹੀਂ ਹੈ, ਦੁਨੀਆਂ ਦੀ ਕੋਈ ਪਰਵਾਹ ਨਹੀਂ। ਲੋਕ ਕੀ ਕਹਿੰਦੇ ਹੈ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੇ ਭਾਵੇਂ ਬੁਰਾ ਕਹੇ ਹਮ ਤਨ ਦਿਓ ਹੈ ਢਾਰ। ਗੁਰਮਤ ਦੀ ਖੇਡ ਤਾਂ ਇੱਥੇ ਟਿਕੀ ਹੋਈ ਹੈ ਖਾਲਸਾ ਜੀ। ਅਸੀਂ ਇਹ ਵੇਖਦੇ ਹਾਂ ਦੁਨੀਆਂ ਕੀ ਕਹੇਗੀ, ਗੁਆਂਢੀ ਕੀ ਕਹਿਣਗੇ, ਲੋਕ ਕੀ ਆਖਣਗੇ, ਸੰਬੰਧੀ ਕੀ ਆਖਣਗੇ ਕਿ ਭੁੱਖੇ ਮਰਦਿਆਂ ਨੂੰ ਲੋਕ ਆ ਕੇ ਰੋਟੀ ਦੇ ਜਾਂਦੇ ਆ ਘਰ, ਨੰਗਾ ਵੇਖ ਕੇ ਲੋਕ ਆ ਕੇ ਕੱਪੜਾ ਦੇ ਜਾਂਦੇ ਆ, ਕੱਜ ਜਾਂਦੇ ਆ। ਜੇ ਉਸ ਵੇਲੇ ਉਹ ਕੁਝ ਨਹੀਂ ਕਹਿੰਦੇ, ਦੁਨੀਆਂ ਕੀ ਕਹਿੰਦੀ ਹੈ, ਇਹ ਕੇਵਲ ਇੱਕ ਮਨੁੱਖ ਦਾ ਭਰਮ ਹੈ ਆਪਣੇ ਹਿਰਦੇ ਦਾ। ਲੋਕ ਤਾਂ ਆਪੋ ਆਪਣੇ ਵਿੱਚ ਮਸਤ ਨੇ, ਕਿਸੇ ਨੂੰ ਕਿਸੇ ਨਾਲ ਕੀ ਹੈ। ਹਾਂ, ਵੇਖ ਕੇ ਕੁਝ ਸਮੇਂ ਲਈ ਕਹਿ ਦੇਣਗੇ ਵਾਹ ਧਰਮੀ ਹੈ, ਮੁੜ ਕੇ ਫਿਰ ਕਹਿ ਦੇਣਗੇ ਨਹੀਂ ਅਧਰਮੀ ਹੈ। ਫਿਰ ਜਿਹਨਾਂ ਲੋਕਾਂ ਦੇ ਕਹਿਣ ਦੇ ਉੱਤੇ ਨਾ ਅਸੀਂ ਧਰਮੀ ਹੋ ਜਾਣਾ, ਨਾ ਕਿਸੇ ਦੇ ਕਹਿਣ ਤੇ ਅਧਰਮੀ ਹੋ ਜਾਣਾ, ਤੇ ਫਿਰ ਉਹਨਾਂ ਦੀ ਲਾਜ ਕਾਹਦੀ ਰੱਖਣੀ ਹੋਈ। ਪਾਤਸ਼ਾਹ ਕਹਿੰਦੇ ਮੇਰੀ ਇਹਨਾਂ ਲੋਕਾਂ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਵਿਰਤੀ ਨਹੀਂ, ਲਾਜ ਨਹੀਂ ਮੈਨੂੰ ਇਹਨਾਂ ਦੀ, ਨਾ ਮੇਰਾ ਇਹਨਾਂ ਨਾਲ ਕੋਈ ਕਾਰਜ ਹੈ।
ਸੰਗ ਨ ਤਗ ਜਬ ਜਮ ਗਏ ਕੂਟਾ,
ਜਦੋਂ ਜਮ ਫੜ ਕੇ ਕੁੱਟਦੇ ਨੇ ਉਦੋਂ ਲੋਕ ਥੋੜੀ ਨਾਲ ਲਿਭਦੇ ਹੈ, ਤੇ ਨਾ ਹੀ ਆ ਜਿਹੜਾ ਧਾਗਾ ਤੁਸੀਂ ਕਹਿੰਦੇ ਹੋ ਪੰਡਿਤ ਜੀ, ਇਹ ਵੀ ਨਾਲ ਨੀ ਨਿਭਦਾ। ਜਿਸ ਵਕਤ ਜਮ ਆ ਕੇ ਪਕੜਦੇ ਹਨ
ਤਹਾਂ ਨਾਮ ਹੋਇਓ ਤਗ ਤੂਟਾ,
ਕਹਿੰਦੇ ਉੱਥੇ ਤਾਂ ਕੇਵਲ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੀ ਹੈ ਪੰਡਿਤ ਜੀ, ਜਿਹੜਾ ਉਹਨਾਂ ਜਮਾਂ ਦੀ ਗ੍ਰਿਫਤ ਤੋਂ, ਜਮਾਂ ਦੀ ਮਾਰ ਤੋਂ ਬਚਾਉਂਦਾ। ਇਹ ਧਾਗਾ ਤਾਂ ਇੱਥੇ ਹੀ ਟੁੱਟ ਜਾਂਦਾ।
ਕੀਨ ਸੁਕੂਰੀ ਚੋਰੀ ਜਾਰੀ,
ਕਹਿੰਦੇ ਸਾਰੀ ਜ਼ਿੰਦਗੀ ਝੂਠ ਬੋਲਿਆ, ਚੋਰੀਆਂ ਕੀਤੀਆਂ, ਪਰ ਇਸਤਰੀ ਗਾਮੀ, ਪਰ ਪੁਰਖ ਗਾਮੀ ਹੁੰਦਾ ਰਿਹਾ।
ਯਾ ਤੇ ਮਿਲੀ ਯਾਤਨਾ ਪਾਰੀ,
ਇਹੋ ਜੇ ਬੰਦਿਆਂ ਨੂੰ ਫਿਰ ਅੱਗੇ ਜਾ ਕੇ ਭਿਆਨਕ ਯਾਤਨਾ ਮਿਲਦੀ ਹੈ, ਉਹ ਮਤ ਭੁਲੇਖੇ ਚ ਰਹਿਣ, ਚੋਰੀਆਂ ਯਾਰੀਆਂ ਕਰਕੇ, ਠੱਗੀਆਂ ਕਰਕੇ, ਤੇ ਅਸੀਂ ਗਲ ਚ ਜਨੇਊ ਪਾਇਆ ਤੇ ਰੱਬ ਦੀ ਦਰਗਾਹ ਚ ਜਾ ਕੇ ਸੁਰਖਰੂ ਹੋ ਜਾਗੇ। ਪਾਤਸ਼ਾਹ ਕਹਿੰਦੇ ਜੇ ਚੋਰੀਆਂ ਯਾਰੀਆਂ ਕੀਤੀਆਂ ਨੇ, ਠੱਗੀਆਂ ਪਹਿਨਾਮੀਆਂ ਕੀਤੀਆਂ ਨੇ, ਤਾਂ ਫਿਰ ਉਹਨਾਂ ਨੂੰ ਨਿਰੰਕਾਰ ਦੇ ਘਰ ਦੇ ਵਿੱਚ ਸੁਰਖਰੂ ਨਹੀਂ ਹੋਣਾ ਪਵੇਗਾ, ਉੱਥੇ ਉਹਨਾਂ ਨੂੰ ਜੰਮਾਂ ਦੀ ਖੁਰਾਕ ਬਣਨਾ ਪਵੇਗਾ।
ਤਾਂ ਤੇ ਸਤਨਾਮ ਕਰ ਤਾਰਾ,
ਇਸ ਕਰਕੇ ਜਦੋਂ ਤੱਕ ਇਹ ਸਰੀਰ ਵਿੱਚ ਰਹਿਣਾ ਹੈ ਪੰਡਿਤ ਜੀ, ਪਰਮੇਸ਼ਰ ਦਾ ਜਾਪ ਜਪੋ, ਜਪਿਆ ਕਰੋ ਸਤਨਾਮ। ਇਹ ਪਾਵਨ ਪਵਿੱਤਰ ਅੰਮ੍ਰਿਤ ਨਾਮ ਕਰਤਾਰ ਦਾ ਜਪੋ,
ਜਪੋ ਤਾਂ ਇਹ ਹੋਏ ਜਗ ਨਿਸਤਾਰਾ,
ਜਦੋਂ ਇਹਨੂੰ ਜਪੋਗੇ ਤਾਂ ਤੁਹਾਡਾ ਇਸ ਜਗਤ ਦੇ ਵਿੱਚ ਪਾਰ ਉਤਾਰਾ ਹੋਵੇਗਾ, ਇਹ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ।
ਦੋਨੋਂ ਲੋਕ ਵਿਖੇ ਰਹਿ ਸੰਗਾ,
ਇਹ ਅੰਮ੍ਰਿਤ ਨਾਮ ਦੋਹਾਂ ਜਹਾਨਾਂ ਚ ਤੁਹਾਡੇ ਨਾਲ ਲਿਭਣਾ, ਇੱਥੇ ਵੀ ਤੁਹਾਨੂੰ ਪਾਪਾਂ ਤੋਂ ਬਚਾਏਗਾ। ਨਾਮ ਜਪੋਗੇ ਤੇ ਪਾਪ ਕਰਮ ਤੋਂ ਡਰੋਗੇ ਨਾ, ਵੀ ਨਹੀਂ ਕਰਨੀ ਚੋਰੀ, ਨਹੀਂ ਕਰਨੀ ਯਾਰੀ, ਨਹੀਂ ਕਰਨੀ। ਭਜਨ ਕਰਨ ਵਾਲਾ, ਰੱਬ ਨੂੰ ਯਾਦ ਕਰਨ ਵਾਲਾ ਬੰਦਾ ਪਾਪ ਕਰ ਹੀ ਨਹੀਂ ਸਕਦਾ। ਉਹ ਵੇਖਦਾ ਕਹਿੰਦਾ ਵੀ ਮੇਰਾ ਰੱਬ ਪਿਆ ਵੇਖਦਾ, ਮੈਂ ਨਹੀਂ ਇਹ ਮਾੜਾ ਕਰਮ ਕਰਨਾ। ਤੇ ਜਿਹੜਾ ਭਾਈ ਨਾਮ ਜਪਦਾ ਉਹ ਇਸ ਲੋਕ ਦੇ ਵਿੱਚ ਵੀ ਸੁਖੀ ਹੁੰਦਾ, ਨਾਮ ਇੱਥੇ ਵੀ ਨਾਲ ਨਿਭਦਾ, ਔਰ ਅੰਮ੍ਰਿਤ ਨਾਮ ਅੱਗੇ ਪਰਲੋਕ ਵਿੱਚ ਵੀ ਨਾਲ ਨਿਭਦਾ ਹੈ।
ਨਿਸ ਦਿਨ ਸਿਮਰੋ ਸੰਗ ਉਮੰਗਾ,
ਇਸ ਕਰਕੇ ਪੰਡਿਤ ਜੀ ਦਿਨ ਰਾਤ ਜਪਿਆ ਕਰੋ ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ
ਸ੍ਰੀ ਵਾਹਿਗੁਰੂ।
ਰਾਤ ਦੇ ਨੱਠੇ ਪੈਰ ਇਸ ਅੰਮ੍ਰਿਤ ਨਾਮ ਨੂੰ ਜਪੋ।
ਦਿਜ ਬਾਹਜ ਕੀ ਭੀਰ ਸੋ ਪੂਰੀ,
ਉਸ ਵਕਤ ਮਹਾਰਾਜ ਜੀ ਦੇ ਆਲੇ ਦੁਆਲੇ ਬਹੁਤ ਸਾਰੇ ਪੰਡਿਤ ਤੇ ਛਤਰੀ ਬੇਦੀ ਉਹ ਇਕੱਠੇ ਹੋ ਕੇ ਬੈਠੇ ਸਨ।
ਸੁਨ ਬਚ ਬਿਸ ਮਹਿਤਾ ਉਰ ਪੂਰੀ,
ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ, ਸੁਣ ਕੇ ਸਭ ਹੈਰਾਨ ਹੋ ਰਹੇ ਨੇ, ਦਸਾਂ ਗਿਆਰਾਂ ਵਰਿਆਂ ਦਾ ਬੱਚਾ ਇਹ ਕਿੱਦਾਂ ਦੇ ਬੋਲ ਪਿਆ ਬੋਲਦਾ, ਬੜੇ ਅਲੌਕਿਕ ਨੇ। ਅਸੀਂ ਇਹਨਾਂ ਬੋਲਾਂ ਦਾ ਜਵਾਬ ਨਹੀਂ ਦੇ ਸਕਦੇ, ਤਰਕ ਕਰਕੇ ਇਹਨਾਂ ਦੇ ਬੋਲਾਂ ਨੂੰ ਖੰਡਨ ਕਰਕੇ ਖੰਡ ਨਹੀਂ ਸਕਦੇ। ਬੜੇ ਹੈਰਾਨ ਹੋ ਰਹੇ ਨੇ ਲੋਕ ਸੁਣ ਸੁਣ ਕੇ।
ਕੋ ਨਾ ਉੱਤਰ ਦੇਨ ਸਮਰੱਥਾ,
ਕਿਸੇ ਕੋਲ ਸਮਰੱਥਾ ਨਹੀਂ ਜਿਹੜੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨਾਂ ਦਾ ਜਵਾਬ ਦੇ ਸਕਣ, ਸਤਿਗੁਰਾਂ ਦੇ ਸਵਾਲਾਂ ਦਾ ਜਵਾਬ ਦੇ ਸਕੇ। ਕਿਸੇ ਕੋਲ ਵੀ ਐਸੀ ਸਮਰਥਾ ਨਹੀਂ।
ਸਤ ਬਾਤ ਕਿਮ ਕਹੇ ਬੇਅਰਥਾ,
ਸਾਰੇ ਵਾਕ ਸੱਚ ਕਹਿ ਰਹੇ ਨੇ ਤਾਂ ਵਿਅਰਥ ਹੈ ਹੀ ਨਹੀਂ। ਵੀ ਜਨੇਊ ਪਾ ਕੇ ਬੰਦਾ ਚੋਰੀਆਂ ਯਾਰੀਆਂ ਕਰੇ ਤੇ ਬਖਸ਼ਿਆ ਥੋੜੀ ਜਾਏਗਾ, ਜੇ ਉਹ ਮਾੜੇ ਕਰਮ ਕਰਦਾ ਤੇ ਬਖਸ਼ਿਆ ਥੋੜੀ ਜਾਏਗਾ। ਉਹਦੇ ਕਰਮਾਂ ਦਾ ਸਜ਼ਾ ਤਾਂ ਫਲ ਤਾਂ ਉਹਨੂੰ ਭੋਗਣਾ ਹੀ ਪਵੇਗਾ ਨਾ। ਲੋਕ ਕਹਿੰਦੇ ਇਹ ਤਾਂ ਬਿਲਕੁਲ ਸੱਚ ਬਚਨ ਨੇ ਇਹਨਾਂ ਦੇ, ਇਹ ਕਿਵੇਂ ਵਿਅਰਥ ਹੋ ਸਕਦੇ ਹਨ।
ਪੁਨ ਤੈ ਕਾਲ ਜੋ ਕਾਲੂ ਗਿਆਤੀ,
ਉਸ ਵਕਤ ਜਿਹੜੇ ਮਹਾਰਾਜ ਜੀ ਦੇ ਰਿਸ਼ਤੇਦਾਰ ਸੰਬੰਧੀ ਬੈਠੇ ਸੀ, ਪਿਤਾ ਮਹਿਤਾ ਕਾਲੂ ਜੀ ਦੇ ਸੰਬੰਧੀ ਬੈਠੇ ਸਨ।
ਸੋ ਬੋਲੇ ਨਿਜ ਬਾਤ ਸੁਹਾਤੀ,
ਉਹ ਵੀ ਸਾਰੇ ਬੋਲੇ ਜੋ ਉਹਨਾਂ ਦੇ ਮਨ ਨੂੰ ਭਾਉਂਦਾ ਸੀ।
ਸੁਣੀਏ ਸ਼੍ਰੀ ਨਾਨਕ ਪਰਬੀਨਾ,
ਕਹਿਣ ਲੱਗੇ ਹੇ ਪੁੱਤਰ ਨਾਨਕ ਸੁਣ,
ਤੋਰ ਅਤਰਕ ਗਿਰਾ ਰਸ ਪੀਨਾ,
ਤੇਰੀ ਕਹੀ ਹੋਈ ਬਾਣੀ ਸੱਚੀ ਬਾਣੀ ਹੈ, ਇਹਨੂੰ ਕਿਸੇ ਤਰ੍ਹਾਂ ਦਾ ਤਰਕ ਨਾਲ ਕੱਟਿਆ ਨਹੀਂ ਜਾ ਸਕਦਾ।
ਤਦਪ ਜੋ ਤਵ ਪਿਤ ਖਰਚਿਓ ਦਰਬਾ,
ਹੇ ਪੁੱਤਰ ਨਾਨਕ ਜੋ ਮਰਜ਼ੀ ਤੂੰ ਕਹਿ ਰਿਹਾ ਠੀਕ ਹੈ, ਪਰ ਅੱਜ ਦਾ ਤਾਂ ਇਹ ਮਾਹੌਲ ਜਿਹੜਾ ਬਣਿਆ ਹੋਇਆ, ਤੇਰੇ ਪਿਤਾ ਨੇ ਵੇਖ ਕਿੰਨੇ ਪੈਸੇ ਖਰਚੇ ਹੈ, ਧਨ ਖਰਚਿਆ, ਬੱਕਰੇ ਖਰੀਦ ਕੇ ਲਿਆਂਦੇ ਹੈ, ਹੋਰ ਕਿੰਨਾ ਕੁਝ ਕੀਤਾ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ, ਤੇਰੇ ਪਿਤਾ ਨੇ ਬਹੁਤ ਸਾਰਾ ਧਨ ਖਰਚਿਆ ਹੈ।
ਜਗਿਓ ਪਵਿੱਤ ਹੇਤ ਲਖ ਸਰਬਾ,
ਸਾਰਾ ਖਰਚਾ ਇਹ ਜਿੰਨਾ ਡੰਬਰ ਰਚਿਆ ਗਿਆ ਇਸ ਕਰਕੇ ਕੀਤਾ ਗਿਆ ਕਿ ਤੁਹਾਡੇ ਗਲ ਵਿਚ ਜਨੇਊ ਪਾਉਣਾ ਸੀ, ਜੋ ਬੇਦੀਆਂ ਦੀ ਕੁੱਲ ਰੀਤ ਹੈ ਉਹ ਕਰਨੀ ਸੀ।
ਨੈ ਪੈਰੋ ਤਬ ਹੋਏ ਅਕਾਜੂ,
ਜੇ ਤੁਸੀਂ ਜਨੇਊ ਨਾ ਪਾਓਗੇ ਤੇ ਸਾਰਾ ਕੰਮ ਵਿਅਰਥ ਜਾਏਗਾ। ਇਹ ਜਿੰਨਾ ਖਰਚਾ ਕੀਤਾ, ਇਹ ਜਿੰਨਾ ਪ੍ਰਬੰਧ ਕੀਤਾ, ਇਹ ਜਿੰਨਾ ਤਾਮ ਝਾਮ ਕੀਤਾ ਹੋਇਆ ਪਿਤਾ ਜੀ ਨੇ ਤੁਹਾਡਿਆਂ ਨੇ, ਇਹ ਸਭ ਕੁਝ ਫਿਰ ਵਿਅਰਥ ਜਾਏਗਾ।
ਜੋ ਤੁਮਰੇ ਪਿਤ ਕੀਨ ਸਮਾਜੂ,
ਤੁਹਾਡੇ ਪਿਤਾ ਨੇ ਇੰਨੀ ਮਿਹਨਤ ਕੀਤੀ, ਕਈ ਦਿਨ ਲਾ ਕੇ ਇਹ ਸਮਾਗਮ ਦੀ ਤਿਆਰੀ ਕੀਤੀ ਹੈ, ਪੈਸਾ ਖਰਚਿਆ, ਇਹ ਸਭ ਕੁਝ ਵਿਅਰਥ ਜਾਏਗਾ ਜੇ ਤੁਸੀਂ ਜਨੇਊ ਨਾ ਪਾਇਆ।
ਦਿਜ ਬਾਹਜ ਸਭ ਤੁਮ ਘਰ ਆਵਾ,
ਜਿੰਨੇ ਪੰਡਿਤ ਤੇ ਛਤਰੀ ਨੇ ਸਾਰੇ ਤੁਹਾਡੇ ਘਰ ਚੱਲ ਕੇ ਆਏ ਹਨ।
ਪੈਰੋ ਜੰਜੂ ਜਗਤ ਸੁਹਾਵਾ,
ਇਸ ਕਰਕੇ ਹਾਲੇ ਵੀ ਸਮਾਂ ਕਿ ਤੁਸੀਂ ਜਨੇਊ ਪਹਿਨ ਲਵੋ ਤਾਂ ਜੋ ਇਹ ਸਾਰਾ ਕੰਮ ਸ਼ੋਭਨੀਕ ਹੋ ਜਾਏ, ਇਹ ਸਾਰਾ ਖਰਚਿਆ ਹੋਇਆ ਪੈਸਾ ਸਫਲ ਹੋ ਜਾਏ।
ਜੋ ਨਿਜ ਕੁਲ ਕੀ ਚਲੇ ਨਾ ਚਾਲੇ,
ਜੇਕਰ ਤੁਸੀਂ ਆਪਣੀ ਕੁਲ ਦੀ ਜਿਹੜੀ ਚਾਲ ਤੁਹਾਡੀ ਬੇਦੀਆਂ ਦੀ ਕੁਲ ਦੀ ਚੱਲਦੀ ਹੈ ਉਹ ਤੁਸੀਂ ਨਹੀਂ ਚੱਲਦੇ।
ਜਾਤ ਪਾਤ ਤੈ ਕਰੇ ਨਿਰਾਲੇ,
ਤੁਹਾਡੇ ਭਾਈਚਾਰੇ ਦੇ ਲੋਕ ਤੁਹਾਨੂੰ ਵੱਖਰਾ ਕਰ ਦੇਣਗੇ ਆਪਣੀ ਜਾਤ ਪਾਤ ਤੋਂ, ਤੁਹਾਡਾ ਭਾਂਡਾ ਵੱਖਰਾ ਕਰ ਦੇਣਗੇ ਵੀ ਸਾਡੀ ਜਾਤ ਵਿੱਚ ਨਹੀਂ ਮਿਲਿਆ, ਸਾਡੀ ਪੰਗਤ ਵਿੱਚ ਨਹੀਂ ਮਿਲਿਆ, ਇਹ ਤੁਹਾਨੂੰ ਆਪਣੇ ਤੋਂ ਵੱਖਰਾ ਕਰ ਦੇਣਗੇ, ਨਿਰਾਲਾ ਕਰ ਦੇਣਗੇ।
ਨਰ ਸੰਪੂਰਨ ਅਰ ਪਰਵਾਰੂ,
ਆ ਵੇਖੋ ਤੁਹਾਡਾ ਸਾਰਾ ਪਰਿਵਾਰ ਤੇ ਆ ਜਿੰਨੇ ਸਾਰੇ ਜੀ ਇਕੱਠੇ ਹਨ,
ਹਰ ਕੈ ਉਰ ਕਰ ਰਹੁ ਗਰ ਤਾਰੂ,
ਇਹ ਸਾਰੇ ਖੁਸ਼ ਹੋਣਗੇ ਜੇ ਤੁਸੀਂ ਗਲ ਦੇ ਵਿੱਚ ਜਨੇਊ ਧਾਰਨ ਕਰ ਲਵੋ।
ਨਾ ਤੁਰ ਸਭ ਕੋ ਬਦਿਓ ਹੁਲਾਸਾ,
ਨਹੀਂ ਤਾਂ ਇਸ ਵੇਲੇ ਜਿਨ੍ਹਾਂ ਦਾ ਮਨ ਇੰਨਾ ਖੁਸ਼ ਹੈ, ਇਹ ਸਾਰੇ ਸੰਬੰਧੀ ਖੁਸ਼ ਨੇ ਕਿ ਮਹਿਤਾ ਕਾਲੂ ਦੇ ਪੁੱਤਰ ਦੇ ਗਲ ਚ ਜਨੇਊ ਪੈਣਾ, ਇਸ ਗੱਲ ਦੀ ਇਹ ਖੁਸ਼ੀ ਮਨਾ ਰਹੇ ਨੇ।
ਮਿਟ ਜੈ ਹੈ ਮਨ ਹੋਏ ਉਦਾਸਾ,
ਜੇ ਤੁਸੀਂ ਜਨੇਊ ਨਾ ਪਹਿਨੇ ਆ ਪੁੱਤਰ ਨਾਨਕ ਜੀ, ਇਹਨਾਂ ਦੇ ਸਾਰਿਆਂ ਦਾ ਮਨ ਉਦਾਸ ਹੋ ਜਾਏਗਾ, ਇਹਨਾਂ ਦਾ ਮਨ ਸਾਰਿਆਂ ਦਾ ਟੁੱਟ ਜਾਏਗਾ।
ਇੱਕ ਵਾਰ ਗਰ ਪਾਏ ਜਨੇਊ,
ਸਾਡੀ ਗੱਲ ਮੰਨੋ, ਇੱਕ ਵਾਰ ਆਪਣੇ ਗਲ ਵਿੱਚ ਜਨੇਊ ਪਾ ਲਵੋ।
ਪੁਨ ਕਰੀਏ ਇੱਛਾ ਉਰ ਜੇਊ,
ਇੱਕ ਵਾਰ ਪਾ ਲੋ, ਮੁੜ ਕੇ ਲਾ ਕੇ ਜਿੱਥੇ ਮਰਜ਼ੀ ਰੱਖ ਦਿਓ, ਪਰ ਇੱਕ ਵਾਰ ਅੱਜ ਜਿਹੜੀ ਮਰਿਆਦਾ ਹੈ ਉਹ ਪੂਰੀ ਕਰ ਲੋ, ਬਸ ਅੱਜ ਇੱਕ ਵਾਰੀ ਜਨੇਊ ਤੁਸੀਂ ਧਾਰਨ ਕਰ ਲਵੋ, ਮੁੜ ਕੇ ਤੁਹਾਡੇ ਮਨ ਦੀ ਜੋ ਇੱਛਾ ਹੋਵੇ ਉਹ ਕਰ ਲੈਣਾ।
ਅਸ ਸੁਨ ਕਰ ਗਿਆ ਤਨ ਕੇ ਬਹਿਨਾ,
ਆਪਣੇ ਸੰਬੰਧੀਆਂ ਚਾਚਿਆਂ ਤਾਇਆਂ ਦੇ ਮਾਮਿਆਂ ਦੇ ਬਚਨ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੁਣੇ,
ਪੁਨ ਬੋਲੇ ਸ੍ਰੀ ਪੰਕਜ ਨੈਨਾ,
ਕਮਲ ਨੈਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਫੇਰ ਬੋਲੇ, ਪਾਤਸ਼ਾਹ ਨੇ ਸ਼ਬਦ ਦਾ ਬੰਦ ਉਚਾਰਨ ਕੀਤਾ,
ਸ੍ਰੀ ਮੁਖ ਵਾਕ ਮਹੱਲਾ ਪਹਿਲਾ, ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ।
ਮਹਾਰਾਜ ਜੀ ਕਹਿੰਦੇ ਲੱਖਾਂ ਚੋਰੀਆਂ ਕਰਦਾ ਮਨੁੱਖ, ਲੱਖਾਂ ਯਾਰੀਆਂ ਭੈੜੀਆਂ ਬਿਰਤੀਆਂ ਧਾਰਨ ਕਰਕੇ ਵਿਭਚਾਰੀ ਹੋ ਕੇ ਭੋਗ ਭੋਗਦਾ, ਲੱਖਾਂ ਕੂੜੀਆਂ ਭਾਵ ਝੂਠੀਆਂ ਬਾਤਾਂ ਬੋਲਦਾ, ਝੂਠ ਬੋਲਦਾ, ਕੂੜ ਤੂਫਾਨ ਬੋਲਦਾ, ਲੱਖ ਗਾਲ ਲੱਖਾਂ ਹੀ ਗਾਲਾਂ ਕੱਢਦਾ, ਲੱਖਾਂ ਹੀ ਪ੍ਰਕਾਰ ਦੇ ਭੈੜੇ ਮਾੜੇ ਬੋਲ ਬੋਲਦਾ।
ਲੱਖ ਠੱਗੀਆਂ ਪੈ ਨਾਮੀਆਂ ਰਾਤ ਦਿਨ ਸਜੀ ਨਾਲ,
ਲੱਖਾਂ ਤਰ੍ਹਾਂ ਦੀਆਂ ਠੱਗੀਆਂ ਕਰਦਾ। ਪਹਿਨਾਮੀਆਂ ਕਹਿੰਦੇ ਛੁਪਾ ਛੁਪਾ ਕੇ, ਲੁਕਾ ਲੁਕਾ ਕੇ, ਵੀ ਕਿਸੇ ਨੂੰ ਪਤਾ ਨੀ ਲੱਗਣ ਦਿਆਂਗਾ। ਰਾਤ ਦਿਨ ਲਗਾਤਾਰ ਇਹ ਅਨੇਕ ਪ੍ਰਕਾਰ ਦੇ ਪਰਦੇ ਪਾ ਪਾ ਕੇ ਅਨੇਕ ਪ੍ਰਕਾਰ ਦੀਆਂ ਠੱਗੀਆਂ ਠੋਰੀਆਂ ਕਰਦਾ।
ਤਗ ਕਪਾਹੋ ਕੱਤੀਐ ਬਾਮਣ ਵੱਟੇ ਆਏ।
ਇਹੋ ਜਿਹੇ ਬੰਦੇ ਦੇ ਗਲ ਵਿੱਚ ਕਹਿੰਦੇ ਕਪਾਹ ਤੋਂ ਕੱਤਿਆ ਹੋਇਆ ਧਾਗਾ ਤੇ ਕੱਤ ਕੇ ਬ੍ਰਾਹਮਣ ਆ ਕੇ ਉਹਨੂੰ ਵੱਟ ਕੇ ਗੰਢਾਂ ਮਾਰ ਕੇ ਉਹ ਲਿਆ ਕੇ ਧਾਗਾ ਗਲ ਚ ਪਾ ਦਿੰਦਾ।
ਉਹ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ।
ਛਤਰੀਆਂ ਵਿੱਚ ਮਰਿਆਦਾ ਸੀ, ਬੱਕਰਾ ਵੱਢਦੇ ਸੀ, ਝਟਕਦੇ ਸੀ ਤੇ ਫਿਰ ਖਾਂਦੇ ਸੀ, ਨਾਲੇ ਜੱਗਿਓ ਪਵੀਤ ਪਾਉਂਦੇ ਸੀ। ਮਹਾਰਾਜ ਜੀ ਕਹਿੰਦੇ ਬੱਕਰਾ ਕੋਹ ਕੇ ਖਾ ਲਿਆ, ਪਾ ਕੇ ਗਲ ਚ ਜਨੇਊ। ਉਹ ਸਾਰੇ ਆਏ ਜਿਹੜੇ ਠੱਗੀਆਂ ਠੋਰੀਆਂ ਕਰਨ ਵਾਲੇ, ਚੋਰੀਆਂ ਯਾਰੀਆਂ ਕਰਨ ਵਾਲੇ, ਭੈੜੇ ਕਰਮ ਕਰਨ ਵਾਲੇ। ਬ੍ਰਾਹਮਣ ਨੇ ਆ ਕੇ ਧਾਗਾ ਜਾ ਵੱਟ ਕੇ ਗਲ ਚ ਪਾਇਆ, ਬੱਕਰੇ ਖਾਧੇ ਤੇ ਕਹਿੰਦੇ ਬਾਅਦ ਵਿੱਚ ਆਖਿਆ ਜੀ ਪੈ ਗਿਆ ਪੈ ਗਿਆ ਪੈ ਗਿਆ ਜਨੇਊ ਜੀ ਪੈ ਗਿਆ। ਮਹਾਰਾਜ ਜੀ ਕਹਿੰਦੇ ਆਹ ਕੀ ਹੁੰਦਾ, ਸਭ ਕੋ ਆਖਿਆ ਪਾਏ। ਸਾਰੇ ਕਹਿੰਦੇ ਜੀ ਪੈ ਗਿਆ ਜੀ ਜਨੇਊ ਪੈ ਗਿਆ, ਵੀ ਆਹ ਕੰਮ ਹੁੰਦਾ ਹੁੰਦਾ ਜਨੇਊ ਪਾਉਣ ਵੇਲੇ। ਜਿਹੜੇ ਪਾਉਣ ਆਏ ਨੇ ਜਨੇਊ ਉਹ ਕੀ ਕਰਦੇ ਆ, ਮਹਾਰਾਜ ਜੀ ਉੱਤੇ ਦੱਸ ਰਹੇ ਨੇ ਵੀ ਪਾਏ ਉਹਨਾਂ ਨੇ ਵੀ ਹੋਏ। ਕੰਮ ਕੀ ਕਰਦੇ ਆ, ਠੱਗੀਆਂ ਠੋਰੀਆਂ, ਚੋਰੀਆਂ ਯਾਰੀਆਂ। ਜੇ ਤੁਸੀਂ ਧਾਰਮਿਕ ਚਿੰਨ ਧਾਰਨ ਕਰਕੇ ਵੀ ਧਰਮ ਦੇ ਰੋ ਰੀਤੀਆਂ ਤੇ ਨਹੀਂ ਚੱਲੇ ਤਾਂ ਫਿਰ ਤਾਂ ਉਹ ਕਿਸੇ ਪ੍ਰਕਾਰ ਦੇ ਨਾਲ ਲੇਖੇ ਚ ਨਾ ਪਏ। ਪਾਤਸ਼ਾਹ ਕਹਿੰਦੇ ਭਾਈ ਲਿਆ ਕੇ ਕੋਹੇ ਬੱਕਰਾ, ਬੱਕਰੇ ਕੋਹ ਕੇ ਰਿੰਨ ਕੇ ਖਾ ਲੇ, ਸਭ ਕੋ ਆਖਿਆ ਪਾਏ। ਸਾਰੇ ਕਹਿੰਦੇ ਜੀ ਜਨੇਊ ਪੈ ਗਿਆ।
ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ।
ਕਹਿੰਦੇ ਉਹ ਗਲ ਚ ਪਾਇਆ ਜਨੇਊ, ਜਦੋਂ ਪੁਰਾਣਾ ਹੋ ਜਾਂਦਾ ਉਹਨੂੰ ਸੁੱਟ ਦਿੰਦੇ ਆ, ਉਹਦੀ ਜਗ੍ਹਾ ਤੇ ਨਵਾਂ ਲੈ ਕੇ ਹੋਰ ਪਾ ਲਈਦਾ ਹੈ।
ਨਾਨਕ ਤਗ ਨ ਟੁੱਟਈ ਜੇ ਤਗ ਹੋਵੇ ਜੋਰ।
ਮਹਾਰਾਜ ਜੀ ਕਹਿੰਦੇ ਜੇ ਉਸ ਤਗ ਦੇ ਵਿੱਚ ਜੋਰ ਹੁੰਦਾ ਤੇ ਉਹ ਤਗ ਟੁੱਟਦਾ ਨਾ। ਇਹ ਤਗ ਤਾਂ ਇਹਨੇ ਤੋੜ ਦਿੱਤਾ ਮਾੜੇ ਭੈੜੇ ਕਰਮ ਕਰਕੇ, ਭੈੜੇ ਕਰਮਾਂ ਦੇ ਵਿੱਚ ਵਿਚਲਿਤ ਹੋ ਕੇ। ਕਹਿੰਦੇ ਜੇ ਉਸ ਧਾਗੇ ਚ ਜੋਰ ਹੁੰਦਾ ਤੇ ਉਹ ਧਾਗਾ ਨਾ ਟੁੱਟਦਾ।
ਜੋ ਪਈ ਲੋਕਾਂ ਰੀਤ ਜੋ ਜੱਗਿਓ ਪਵੀਤਾ,
ਲੋਕਾਂ ਰੀਤ ਦੇ ਮੁਤਾਬਕ ਜਿਹੜਾ ਇਹ ਜੱਗਿਓ ਪਵੀਤ ਪਾਉਂਦੇ ਹੋ।
ਓਤ ਪੁਰਾਤਨ ਟੂਟਤ ਨੀਤਾ,
ਪੁਰਾਣਾ ਹੁੰਦਾ ਤੇ ਨਿਤ ਟੁੱਟ ਜਾਂਦਾ।
ਬੋਹਰ ਬੋਹਰ ਲੈ ਅਵਰ ਸੁਪਾਵਾ,
ਮੁੜ ਮੁੜ ਕੇ ਦੁਬਾਰਾ ਲੈ ਕੇ ਪਾਉਣਾ ਪੈਂਦਾ।
ਜਗ ਮਿਥਿਆ ਤਸ ਬੰਨਿਓ ਬਨਾਵਾ,
ਜਿਵੇਂ ਜਗ ਝੂਠਾ ਮਿਥਿਆ ਏਦਾਂ ਇਹ ਵੀ ਮਿਥਿਆ ਇਹਦਾ ਬਣਾਵਾ ਬਣਿਆ ਹੋਇਆ।
ਜੇਕਰ ਹੋਵੇ ਜੋਰ ਜਨੇ,
ਜੇਕਰ ਇਹਦਾ ਜੋਰ ਹੁੰਦਾ ਇਸ ਜਨੇਊ ਚ ਤਾਣ ਹੁੰਦਾ,
ਮੁਜਗਰ ਦੀਜੇ ਭਗਨ ਨ ਜੇਊ,
ਮੇਰੇ ਗਲ ਚ ਇਹੋ ਜਿਹਾ ਜਨੇਊ ਪਾਓ ਜਿਹੜਾ ਨਾ ਟੁੱਟੇ ਨਾ ਸੜੇ ਨਾ ਮੈਲਾ ਹੋਵੇ ਨਾ ਪੁਰਾਣਾ ਹੋਵੇ, ਔਰ ਇੱਥੇ ਉੱਥੇ ਦੋਹਾਂ ਜਹਾਨਾਂ ਚ ਨਾਲ ਨਿਭੇ।
ਮਨ ਕੁਬਾਸ਼ ਨਾਸੇ ਰਾਸੀ,
ਇਸ ਜਨੇਊ ਨੂੰ ਧਾਰਨ ਕਰਦਿਆਂ ਮਨ ਦੀਆਂ ਖੋਟੀਆਂ ਵਾਸ਼ਨਾਵਾਂ ਨਸ ਜਾਣ। ਕੋਈ ਇਹੋ ਜਿਹਾ ਜਨੇਊ ਹੈ ਪੰਡਿਤ ਜੀ ਜਿਹਨੂੰ ਗਲ ਚ ਪਹਿਨੀਏ ਤੇ ਮਨ ਦੀਆਂ ਕੁਬਾਸ਼ਨਾਵਾਂ ਭੈੜੀਆਂ ਵਾਸ਼ਨਾਵਾਂ ਨਸ ਜਾਣ।
ਜੇਤੇ ਪਦ ਪ੍ਰਾਪਤ ਅਬਿਨਾਸ਼ੀ,
ਜਿਸ ਜਨੇਊ ਨੂੰ ਧਾਰਨ ਕੀਤੇ ਅਵਿਨਾਸ਼ੀ ਪਦਵੀ ਦੀ ਪ੍ਰਾਪਤੀ ਹੋ ਜਾਏ। ਐਸੀ ਪਦਵੀ ਜਿਸ ਪਦਵੀ ਦਾ ਕਤਈ ਵਿਨਾਸ਼ ਨਹੀਂ ਹੁੰਦਾ, ਐਸੀ ਪਦਵੀ ਮਿਲ ਜਾਏ।
ਅਸਬਿਦ ਸ਼੍ਰੀ ਨਾਨਕ ਗਤ ਦਾਨੀ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਬਚਨ ਕਹੇ।
ਉਪਦੇਸ਼ਨ ਕੀ ਉਚਰਤ ਬਾਣੀ,
ਐਸੀ ਬਾਣੀ ਕਹੀ ਜਿਨ੍ਹਾਂ ਵਿੱਚ ਉਪਦੇਸ਼ ਦੀ ਰਚਨਾ ਹੈ, ਜਿਹਦੇ ਵਿੱਚ ਕਲਿਆਣ ਦੀ ਰਚਨਾ ਹੈ, ਭਲੇ ਦੀ ਰਚਨਾ ਹੈ।
ਬਚਨ ਬਦਤ ਬਿਪਰਨ ਬਰਿਆਈ,
ਸਤਿਗੁਰੂ ਜੀ ਦੇ ਬਚਨ ਕਰਦਿਆਂ ਇਹ ਬ੍ਰਾਹਮਣ ਮਹਾਰਾਜ ਜੀ ਨਾਲ ਧੱਕਾ ਕਰਨ ਲੱਗੇ, ਜ਼ੋਰ ਲਾਣ ਲੱਗੇ ਜਿੰਨੇ ਸੰਬੰਧੀ ਸਨ।
ਜਗਿਓ ਪਵਿੱਤ ਦਿਓ ਪੈਰਾਈ,
ਕਹਿੰਦੇ ਜੀ ਜ਼ਬਰਦਸਤੀ ਇਹਨਾਂ ਦੇ ਗਲ ਦੇ ਵਿੱਚ ਜਨੇਊ ਪਾ ਦਿਓ ਜੇ ਨਹੀਂ ਮੰਨਦੇ। ਬੱਚਾ ਆ, ਇਹਨੇ ਤਾਂ ਜਿੱਦ ਕਰਨੀ ਹੈ। ਸਤਿਗੁਰਾਂ ਨੂੰ ਬਾਲਕ ਦੱਸਦੇ ਸੀ, ਗੱਲਾਂ ਦਾ ਜਵਾਬ ਨਹੀਂ ਔੜਿਆ, ਤੇ ਕਹਿੰਦੇ ਜੀ ਜ਼ਬਰਦਸਤੀ ਪਾ ਦਿਓ ਗਲ ਵਿੱਚ। ਤੇ ਮੇਰੇ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ, ਆਖਿਆ ਜ਼ੋਰ ਕਰੋਗੇ ਤੇ ਇਸ ਜ਼ੋਰ ਨਾਲ ਪਾਓਗੇ, ਤੇ ਜ਼ੋਰ ਨਾਲ ਪਾਇਆ ਹੋਇਆ ਜ਼ੁਲਮ ਹੁੰਦਾ ਹੈ। ਜ਼ੋਰ ਕੀਆ ਸੋ ਜ਼ੁਲਮ ਹੈ, ਜ਼ੋਰ ਕਰਕੇ ਪਾਓਗੇ ਤਾਂ ਜ਼ੁਲਮ ਹੈ। ਜ਼ੁਲਮ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਨ ਆਏ ਹਾਂ। ਪਹਿਲੇ ਜਾਮੇ ਚ ਮੇਰੇ ਗੁਰਦੇਵ ਕਹਿੰਦੇ ਹੈ ਵੀ ਜ਼ੋਰ ਨਾਲ ਪਾਓਗੇ ਤੇ ਅਸੀਂ ਪਾਉਣਾ ਨਹੀਂ। ਤੇ ਹਿੰਦੁਸਤਾਨ ਦੇ ਲੋਕਾਂ ਦੇ ਗਲਾਂ ਵਿੱਚੋਂ ਜ਼ੋਰ ਨਾਲ ਲਾਇਆ ਜਾਣ ਲੱਗਾ ਔਰੰਗਜ਼ੇਬ ਬਾਦਸ਼ਾਹ ਦੇ ਵੇਲੇ, ਤਾਂ ਨੌਵੇਂ ਪਾਤਸ਼ਾਹ ਕਹਿੰਦੇ ਕਿਸੇ ਦੇ ਗਲੋਂ ਜ਼ੋਰ ਨਾਲ ਲਾਉਣ ਵੀ ਨਹੀਂ ਦੇਣਾ, ਆਪਣੀ ਸ਼ਹਾਦਤ ਦੇ ਦਿੱਤੀ ਹੈ। ਸਾਡਾ ਭਾਵੇਂ ਇਸ ਜਨੇਊ ਨਾਲ ਵਾਸਤਾ ਨਹੀਂ, ਪਰ ਜੇ ਜਬਰੀ ਕਿਸੇ ਦੇ ਗਲੋਂ ਲਾਓਗੇ ਉਹਦੇ ਵਾਸਤੇ ਮੇਰੇ ਪਾਤਸ਼ਾਹ ਆਪਣੀ ਸ਼ਹਾਦਤ ਦਿੰਦੇ ਆ। ਤਿਲਕ ਜੰਜੂ ਰਾਖਾ ਪ੍ਰਵਤਾਕਾ, ਕਿਨੋ ਵੱਡੋ ਕੱਲੂ ਮੈਂ ਸਾਕਾ। ਅਗਲੇ ਮਹੀਨੇ ਪੰਚਮੀ ਵਾਲੇ ਦਿਨ ਮਹਾਰਾਜ ਜੀ ਦਾ ਸ਼ਹੀਦੀ ਦਿਨ ਆ ਰਿਹਾ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਦੇ ਗਲ ਵਿੱਚ ਕਹਿੰਦੇ ਜੀ ਜ਼ਬਰਦਸਤੀ ਪਾ ਦਿਓ ਮਹਾਰਾਜ ਜੀ ਦੇ ਕੰਠ ਵਿੱਚ, ਗੁਰੂ ਨਾਨਕ ਸਾਹਿਬ ਦੇ। ਮਹਾਰਾਜ ਜੀ ਕਹਿੰਦੇ ਨਾ ਭਾਈ, ਇਹ ਜ਼ੁਲਮ ਹੈ।
ਤੂਸ਼ਨ ਪਏ ਤਬੇ ਸੁਖ ਸਦਨਾ,
ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਚੁੱਪ ਕਰ ਗਏ, ਕੋਈ ਜਵਾਬ ਮੁੜ ਕੇ ਨਹੀਂ ਦਿੱਤਾ।
ਦਿਜ ਦੰਬਨ ਕੋ ਕੀਨ ਨਿਕਦਨਾ,
ਪੰਡਤਾਂ ਦੇ ਇਸ ਵੱਡੇ ਪਖੰਡ ਨੂੰ ਮਹਾਰਾਜ ਜੀ ਨੇ ਖੰਡਿਆ, ਦੂਰ ਕੀਤਾ। ਪੁਜਾਰੀ ਦੀ ਇਹ ਬਿਰਤੀ ਜਿਹੜੀ ਬ੍ਰਾਹਮਣਵਾਦ ਦੀ ਸੀ, ਮਹਾਰਾਜ ਜੀ ਨੇ ਉਸ ਨੂੰ ਨਿਵਾਰਿਆ।
ਤੈ ਚਿਨ ਹਰ ਕੇ ਓਰ ਪਰਵਾਰੋ,
ਸਤਿਗੁਰੂ ਜੀ ਦਾ ਪਰਿਵਾਰ ਬੜਾ ਖੁਸ਼ ਹੋ ਗਿਆ, ਚਾਰੇ ਪਾਸੇ ਬੈਠਾ।
ਸਭ ਕੇ ਮਨ ਤੇ ਮਿਟਾ ਖਬਾਰੂ,
ਕਹਿੰਦੇ ਇੱਕ ਵਾਰ ਸਭ ਦੇ ਮਨ ਦਾ ਖੁਬਾਰ ਮਿਟ ਗਿਆ।
ਬਚਨ ਸੁਨਨ ਕੀ ਦਿਜ ਹਰ ਦਿਆਲੂ,
ਪੰਡਿਤ ਹਰਦਿਆਲ ਜੀ ਦੇ ਮਨ ਚ ਇੱਛਾ ਸੀ ਗੁਰੂ ਸਾਹਿਬ ਦੇ ਹੋਰ ਬਚਨ ਸੁਣਨ ਦੀ, ਕਿਉਂਕਿ ਉਹ ਤਾਂ ਪਹਿਲੇ ਦਿਨ ਹੀ ਜਿਸ ਦਿਨ ਜਨਮ ਪੱਤਰੀ ਬਣਾ ਰਿਹਾ ਸੀ ਉਹ ਦਿਨ ਹੀ ਜਾਣ ਗਿਆ ਸੀ। ਰੱਬ ਅੱਗੇ ਅਰਜੋਈਆਂ ਕਰਦਾ ਸੀ, ਵਾਹਿਗੁਰੂ ਉਦੋਂ ਤੱਕ ਮੇਰੀ ਜਿੰਦ ਰੱਖ ਲਈ ਜਦੋਂ ਤੱਕ ਉਪਦੇਸ਼ ਦੇ ਕੇ ਮੈਨੂੰ ਤਾਰ ਨਾ ਦੇਣ। ਅੱਜ ਪੰਡਿਤ ਹਰਦਿਆਲ ਦੀ ਅਰਦਾਸ ਪ੍ਰਵਾਨ ਹੋਈ ਹੈ। ਦੇਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਉਪਦੇਸ਼ ਦੇ ਕੇ ਕਿਰਤਾਰਥ ਕਰ ਰਹੇ ਨੇ ਪੰਡਿਤ ਜੀ ਨੂੰ। ਪੰਡਿਤ ਜੀ ਸੁਣ ਕੇ ਜਾਣਦੇ ਨੇ ਵੀ ਜੋ ਕਹਿ ਰਹੇ ਨੇ ਬਿਲਕੁਲ ਸੱਚ ਹੈ, ਪਰ ਮੁੜ ਮੁੜ ਕੇ ਸਤਿਗੁਰਾਂ ਦੇ ਹੋਰ ਬਚਨ ਸੁਣਨ ਦੀ ਇੱਛਾ ਪੰਡਿਤ ਜੀ ਦੇ ਹਿਰਦੇ ਚ ਹੋ ਰਹੀ ਹੈ।
ਵੱਡ ਲਾਲਸ ਬੋਲਿਓ ਤੈ ਕਾਲੂ,
ਮਨ ਵਿੱਚ ਵੱਡੀ ਲਾਲਸਾ ਧਾਰਨ ਕਰਕੇ ਪੰਡਿਤ ਹਰਦਿਆਲ ਜੀ ਫਿਰ ਬੋਲੇ।
ਊਚ ਕਰਮ ਤੇ ਗਿਰਾ ਉਬਾਚੀ,
ਮਹਾਰਾਜ ਆਪ ਜੀ ਨੇ ਜੋ ਪਾਵਨ ਬਾਣੀ ਕਹੀ ਹੈ ਬੜੇ ਉੱਚ ਕਰਮ ਦੀ ਬਾਣੀ ਹੈ, ਇਸ ਲੋਕ ਦੀ ਬਾਣੀ ਨਹੀਂ ਹੈ, ਇਹ ਉਸ ਲੋਕ ਦੀ ਬਾਣੀ ਹੈ ਜਿੱਥੋਂ ਤੁਸੀਂ ਆਏ ਹੋ। ਸੱਚਖੰਡ ਤੋਂ ਆਈ ਬਾਣੀ ਆਪ ਜੀ ਨੇ ਆਪਣੇ ਮੁਖੋਂ ਉਚਾਰਨ ਕੀਤੀ ਹੈ, ਇਹ ਬੜੀ ਉੱਤਮ ਬਾਣੀ ਆਪ ਜੀ ਨੇ ਆਪਣੇ ਮੁਖੋਂ ਕਹੀ ਹੈ। ਇੱਕ ਇੱਕ ਬਚਨ ਏਦਾਂ ਜਾਪਦਾ ਸੀ ਮੇਰੇ ਸਾਹਿਬ ਮੇਰੇ ਕੰਨਾਂ ਵਿੱਚ ਜਿਵੇਂ ਅੰਮ੍ਰਿਤ ਦੀਆਂ ਘੁੱਟਾਂ ਪੈ ਰਹੀਆਂ ਹਨ, ਮੇਰਾ ਹਿਰਦਾ ਪਾਤਰ ਬਣ ਕੇ ਭਾਂਡਾ ਬਣ ਕੇ ਆਪ ਜੀ ਦੇ ਨਾਲ ਅੰਮ੍ਰਿਤ ਬਚਨਾਂ ਨੂੰ ਆਪਣੇ ਵਿੱਚ ਸੰਜੋ ਰਿਹਾ, ਭਰ ਰਿਹਾ। ਕੈਸੇ ਅੰਮ੍ਰਿਤ ਬੋਲ ਆਪ ਜੀ ਨੇ ਉਚਾਰਨ ਕੀਤੇ ਹਨ, ਇਹ ਬਾਣੀ ਉਸ ਲੋਕ ਦੀ ਬਾਣੀ ਹੈ ਜਿਸ ਲੋਕ ਵਿੱਚੋਂ ਤੁਸੀਂ ਆਏ ਹੋ ਮਹਾਰਾਜ। ਪੰਡਿਤ ਹਰਦਿਆਲ ਜੀ ਕਹਿ ਰਹੇ ਹਨ,
ਹਿਰਦੇ ਸ਼ੁੱਧ ਕੋ ਇਹ ਸਭ ਸਾਚੀ,
ਜਿਨ੍ਹਾਂ ਦੇ ਹਿਰਦੇ ਸ਼ੁੱਧ ਹੁੰਦੇ ਨੇ ਉਹੀ ਜਾਣਦੇ ਨੇ ਕਿ ਤੁਹਾਡੀ ਇਹ ਕਹੀ ਹੋਈ ਬਾਣੀ ਬਿਲਕੁਲ ਸੱਚ ਹੈ,
ਇੱਕ ਇੱਕ ਅੱਖਰ ਸੱਚ ਹੈ ਮਹਾਰਾਜ ਜੋ ਤੁਸੀਂ ਕਿਹਾ ਹੈ। ਜੋ ਜਗ ਕਾਨ ਸਿੰਖਲਾ ਸੰਗਾ,
ਜਿਹੜੇ ਲੋਕ ਜਗਤ ਦੀ ਕਾਨ ਕਨੋੜ ਦੀ ਸੰਗਲ ਵਿੱਚ ਬੱਧੇ ਹੋਏ ਨੇ, ਲੋਕ ਲਾਜ ਜਿਹਨੂੰ ਕਹਿੰਦੇ ਲੋਕ ਲਾਜ, ਉਹਦੇ ਵਿੱਚ ਬੱਧੇ ਹੋਏ ਨੇ। ਭਗਤ ਜੀ ਕਹਿੰਦੇ ਮਹਾਰਾਜ ਇਹ ਦੁਨੀਆਂ ਹੱਸੇ ਤਾਂ ਹੱਸੇ ਮੈਂ, ਪਰ ਤੇਰੀ ਭਗਤੀ ਨਹੀਂ ਛੱਡਣੀ, ਤੇਰੀ ਭਗਤ ਨਾ ਛੋਡੋ, ਭਾਵੇਂ ਲੋਕ ਹੱਸੈ। ਜਿਹੜੇ ਲੋਕ ਲਾਜ ਦੀ ਸੰਗਲ ਦੇ, ਜਿਹਨੂੰ ਕਹਿੰਦੇ ਲੋਕਾਂ ਦੀ ਕਾਣ ਕਰੋੜ, ਜਿਹਨੂੰ ਕਹਿੰਦੇ ਕਾਣ ਕਰੋੜ ਕਹਿ ਦਿੰਦੇ ਆ ਨਾ, ਲੋਕਾਂ ਦੀ ਕਾਣ ਕਰੋੜ ਦੇ ਸੰਗਲਾਂ ਵਿੱਚ ਜਿਹੜੇ ਲੋਕ ਬੱਝੇ ਹੋਏ ਨੇ,
ਵਰਣ ਧਰਮ ਕਰ ਸਕੇ ਨਾ ਭੰਗਾ,
ਆਪਣੇ ਵਰਣ ਆਪਣੇ ਆਸ਼ਰਮ ਆਪਣੇ ਧਰਮ ਦੀਆਂ ਜਿਹੜੀਆਂ ਚੱਲ ਰਹੀਆਂ ਪੁਰਾਣੀਆਂ ਰੀਤੀਆਂ ਨੇ ਉਹਨਾਂ ਨੂੰ ਤੋੜ ਨਹੀਂ ਸਕਦੇ।
ਪੁਨ ਨਿਜ ਮਤ ਕੋ ਜਗਿਓ ਪਵੀਤਾ,
ਮਹਾਰਾਜ ਜੀ ਤੁਸੀਂ ਆਪਣੇ ਨਿਜ ਮਤ ਦਾ ਜਿਹੜਾ ਜਗਿਓ ਪਵੀਤ ਹੈ,
ਉਚਰੋ ਬਚਨ ਜੋ ਹੋਤ ਪੁਨੀਤਾ,
ਜੋ ਬਚਨ ਉਚਰੋ ਜਿਸ ਪਵਿੱਤਰ ਜਗਿਓ ਪਵੀਤ ਨੂੰ ਅਸੀਂ ਧਾਰਨ ਕਰੀਏ,
ਸੁਣੇ ਸਭੇ ਦਿਜ ਬਾਹਜ ਗਿਆਤੀ,
ਜਿਹੜਾ ਜਗਿਓ ਪਵੀਤ ਤੁਹਾਡੀ ਦ੍ਰਿਸ਼ਟੀ ਚ ਸਫਲ ਹੈ, ਪ੍ਰਵਾਨ ਹੈ ਮਹਾਰਾਜ, ਉਹ ਜਗਿਓ ਪਵੀਤ ਬਾਰੇ ਸਾਨੂੰ ਦੱਸੋ, ਇਹ ਸਾਰੇ ਬ੍ਰਾਹਮਣ ਛੱਤਰੀ ਜਿੰਨੇ ਬੈਠੇ ਨੇ ਇਹ ਸਭ ਸੁਣਨ।
ਜੋ ਅਤੂਟ ਰਹਿ ਸਦਾ ਸੰਗਾਤੀ,
ਮਹਾਰਾਜ ਜਿਹੜਾ ਜਗਿਓ ਪਵੀਤ ਕਦੇ ਨਾ ਟੁੱਟੇ ਤੇ ਸਦਾ ਨਾਲ ਰਹੇ ਦੋਹਾਂ ਜਹਾਨਾਂ ਵਿੱਚ, ਕੋਈ ਇਹੋ ਜਿਹਾ ਜਗਿਓ ਪਵੀਤ ਗੁਰੂ ਬਾਬਾ ਜੀ ਤੁਸੀਂ ਸਾਨੂੰ ਦੱਸ ਦਿਓ।
ਸੁਨਤ ਸ਼੍ਰੋਣ ਅਰਬਿੰਦ ਬਿਲੋਚਨ,
ਕਮਲ ਬਿਲੋਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਨੇਤਰ ਕਮਲ ਸਰੀਖੇ ਹਨ, ਸੁਣ ਕੇ ਪੰਡਿਤ ਜੀ ਦੀ ਬੇਨਤੀ,
ਬੋਲੇ ਬਾਣੀ ਬੰਦ ਵਿਮੋਚਨ,
ਬੰਧਨਾਂ ਦਾ ਨਾਸ਼ ਕਰਨ ਵਾਲੀ ਅੰਮ੍ਰਿਤ ਬਾਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਸੁਣੋ ਜੀ ਪਾਤਸ਼ਾਹ ਦੇ ਅੰਮ੍ਰਿਤ ਬੋਲ।
ਸ੍ਰੀ ਮੁਖ ਵਾਕ ਮਹੱਲਾ ਪਹਿਲਾ, ਨਾਏ ਮੰਨੇ ਪਤ ਉਪਜੈ ਸਾਲਾਈ ਸੱਚ ਸੂਤ,
ਪਰਮੇਸ਼ਰ ਦੇ ਨਾਮ ਨੂੰ ਮੰਨਣਾ, ਹਿਰਦੇ ਚ ਮਨਨ ਕਰਨਾ, ਹਾਂ ਨਾਮ ਹੀ ਮੁਕਤੀ ਦਏਗਾ ਇਹ ਮੰਨਣਾ, ਨਾਮ ਹੀ ਪਰਮੇਸ਼ਰ ਹੈ ਇਹ ਮੰਨਣਾ, ਹਰੀ ਦਾ ਨਾਮ ਹੀ ਸੱਤ ਹੈ ਇਹ ਮੰਨਣਾ। ਕਹਿੰਦੇ ਸਮਝ ਲਓ ਵੀ ਤੁਸੀਂ ਕਪਾਹ ਪੈਦਾ ਕਰ ਲਈ ਹੈ, ਰੂੰ ਪੈਦਾ ਕਰ ਲਈ, ਸਾਲਾ ਹੀ ਸੱਚ ਸੂਤ, ਪਰਮੇਸ਼ਰ ਦੀਆਂ ਸਿਫਤਾਂ ਕਰਨੀਆਂ, ਉਹਨੂੰ ਸਲਾਉਣਾ ਤੇ ਉਹਦੀ ਸਲਾਘਾ ਨੂੰ ਸੱਚ ਸਮਝਣਾ, ਇਹ ਸਮਝ ਲਓ ਤੁਸੀਂ ਇਹਦਾ ਸੂਤਰ ਤਿਆਰ ਕਰ ਲਿਆ। ਨਾਮ ਨੂੰ ਮੰਨਣਾ ਇਹ ਕਪਾਹ ਹੈ, ਰੂਹ ਹੈ, ਤੇ ਪਰਮੇਸ਼ਰ ਦੀ ਸਿਫਤ ਕਰਨੀ, ਉਹਦੀ ਸਲਾਘਾ ਕਰਨੀ, ਉਹਦੀ ਵਡਿਆਈ ਕਰਨੀ, ਇਹ ਸੂਤਰ ਹੈ।
ਦਰਗਹਿ ਅੰਦਰ ਪਾਈਐ ਤਗ ਨ ਤੂਟਸ ਪੋਤ,
ਇਹ ਧਾਗਾ ਜਦੋਂ ਪੰਡਿਤ ਜੀ ਤਿਆਰ ਹੋ ਜਾਏ, ਜਨੇਊ ਏਦਾਂ ਦਾ ਤਿਆਰ ਹੋ ਜਾਏ, ਇਹ ਜਨੇਊ ਇੱਥੇ ਨਹੀਂ ਪਾਇਆ ਜਾਂਦਾ ਜਿੱਥੇ ਤੁਸੀਂ ਪਾਉਂਦੇ ਹੋ, ਆ ਜਿਵੇਂ ਚੌਂਕਾ ਬਣਾ ਕੇ ਬੱਕਰਾ ਰਿੰਨ ਕੇ ਆਲੇ ਦੁਆਲੇ ਇਕੱਠੇ ਜੇ ਹੋ ਕੇ ਬਹਿ ਗਏ, ਕੱਪੜੇ ਲਾ ਕੇ ਧੋਤੀਆਂ ਤੇੜ ਬੰਨ ਕੇ, ਏਦਾਂ ਨੀ ਜੇ ਪੈਂਦਾ ਉਹ ਜਨੇਊ। ਪਾਤਸ਼ਾਹ ਕਹਿੰਦੇ ਇਹ ਜਿਹੜਾ ਜਨੇਊ ਅਸੀਂ ਪੇ ਕਹਿੰਦੇ ਆ ਨਾ, ਇਹ ਨਿਰੰਕਾਰ ਦੀ ਦਰਗਾਹ ਵਿੱਚੋਂ ਸਿੱਧਾ ਹੀ ਪੈਂਦਾ ਹੈ, ਅਕਾਲ ਪੁਰਖ ਦੀ ਦਰਗਾਹ ਵਿੱਚੋਂ ਪੈਂਦਾ, ਉਹਦੀ ਦਇਆ ਤੋਂ ਬਿਨਾਂ ਪੈਂਦਾ ਹੀ ਨੀ ਗਲ ਵਿੱਚ। ਆਖੋ ਸਤਨਾਮ
ਸ੍ਰੀ ਵਾਹ,
ਉਹਦੀ ਦਇਆ ਵਰਤਣੀ ਆ ਤੇ ਨਾਮ ਰੂਪੀ ਜਨੇਊ ਪੈਣਾ ਗਲ ਵਿੱਚ, ਉਹਦੀ ਦਰਗਾਹ ਵਿੱਚ ਹੀ ਇਹ ਪੈਂਦਾ। ਤਾਂ ਕਹਿ ਰਹੇ ਨੇ ਦਰਗਾਹ ਅੰਦਰ ਪਾਈ ਹੈ, ਰੱਬ ਦੀ ਦਰਗਾਹ ਦੇ ਅੰਦਰੋਂ ਇਹ ਪਾਇਆ ਜਾਂਦਾ ਹੈ, ਔਰ ਇਹੋ ਜਿਹਾ ਧਾਗਾ ਹੈ, ਤਗ ਨਾ ਤੂਟਸ ਪੂਤ, ਇਹ ਧਾਗਾ ਫਿਰ ਟੁੱਟਦਾ ਨਹੀਂ ਹੈ ਪੰਡਿਤ ਜੀ, ਨਾ ਇੱਥੇ ਨਾ ਉੱਥੇ। ਪੂਤ ਕਹਿੰਦੇ ਨੇ ਪਵਿੱਤਰ ਰਹਿੰਦਾ, ਕਦੇ ਮੈਲਾ ਵੀ ਨਹੀਂ ਹੁੰਦਾ। ਪੂਤ ਪੂਤ ਕਹਿੰਦੇ ਪਵਿੱਤਰ ਨੂੰ, ਇਹ ਨਿਰਮਲ ਰਹਿੰਦਾ, ਇਹ ਕਦੇ ਮਲੀਨ ਨਹੀਂ ਹੁੰਦਾ, ਇਹ ਸਦਾ ਪਵਿੱਤਰ ਹੈ, ਔਰ ਇਹ ਨਿਰੰਕਾਰ ਦੀ ਦਰਗਾਹ ਵਿੱਚੋਂ ਪੈਂਦਾ, ਜਦੋਂ ਨਦਰ ਕਰਦਾ ਤਾਂ ਇਹ ਸਿਮਰਨ ਚੱਲਦਾ ਹੈ।
ਜੋ ਪਈ ਜਿਨੇ ਅਸ ਪਾਇਓ ਜਗਿਓ ਪਵੀਤਾ,
ਜਿਨ੍ਹਾਂ ਨੇ ਪੰਡਿਤ ਜੀ ਇਹੋ ਜਿਹਾ ਜਗਿਓ ਪਵੀਤ ਇਹੋ ਜਿਹਾ ਜਨੇਊ ਪਹਿਨਿਆ ਹੈ,
ਸੋ ਸਭ ਥਾਨ ਵਿਖੇ ਨਿਰਭੀਤਾ,
ਸਰਬ ਥਾਵਾਂ ਤੇ ਨਿਰਭੀਤ ਹੋ ਜਾਂਦੇ ਨੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਡਰ ਰਹਿਤ ਹੋ ਜਾਂਦੇ ਹਨ।
ਜਹਾਂ ਜਾਏ ਤੈ ਆਦਰ ਪਾਵਾ,
ਇਹ ਜਨੇਊ ਐਸਾ ਹੈ ਪੰਡਿਤ ਜੀ ਜਿਸ ਨੂੰ ਪਹਿਨ ਕੇ, ਇਹ ਨਾਮ ਰੂਪੀ ਜਨੇਊ ਜਿਸ ਨੂੰ ਪਹਿਨ ਕੇ ਇਹ ਬੰਦਾ ਜਿੱਥੇ ਜਾਂਦਾ ਉੱਥੇ ਹੀ ਆਦਰ ਪਾਉਂਦਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਉੱਥੇ ਵੀ ਨੀ ਕਿਹਾ ਜਾਂਦਾ ਰੇ ਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸ਼ੁਭ ਦੇਉ। ਆਓ ਜੀ ਆਓ। ਧਰਮ ਰਾਜਾ ਵੀ ਉੱਠ ਕੇ ਆਓ ਮਹਾਰਾਜ ਜੀ ਜੀ ਆਇਆਂ ਨੂੰ। ਕਹਿੰਦੇ ਰੇਰੇ ਨੀ ਕਹਿੰਦਾ ਕੋਈ ਦਰਗਾਹ ਵਿੱਚ, ਦੋਹਾਂ ਜਹਾਨਾਂ ਦੇ ਵਿੱਚ ਇੱਜ਼ਤ ਪ੍ਰਾਪਤ ਹੁੰਦੀ ਇਸ ਜਨੇਊ ਨੂੰ ਧਾਰਨ ਕੀਤਿਆਂ।
ਸਭ ਸ਼ੋਭਾ ਸੰਯੁਕਤ ਜਸ ਛਾਵਾ,
ਸਾਰੀ ਸ਼ੋਭਾ ਦੇ ਸੰਯੋਗ ਤੋਂ ਦਾ ਸਾਰੇ ਸੰਸਾਰ ਵਿੱਚ ਦੋਹਾਂ ਜਹਾਨਾਂ ਵਿੱਚ ਜਸ ਹੁੰਦਾ ਹੈ ਜਿਹੜਾ ਇਸ ਨਾਮ ਰੂਪੀ ਜਨੇਊ ਨੂੰ ਆਪਣੇ ਕੰਠ ਚ ਧਾਰਨ ਕਰ ਲੈਂਦਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਪਾਤਸ਼ਾਹ ਕਹਿੰਦੇ ਭਾਈ ਉਹਨਾਂ ਦੀ ਸੋਭਾ ਸਾਰੇ ਸੰਸਾਰ ਵਿੱਚ ਪੂਰੇ ਜਗਤ ਵਿੱਚ ਹੁੰਦੀ ਹੈ। ਮਾਨਸ ਕਿਆ ਵਿਚਾਰਾ ਤੇ ਹੋ ਲੋਕ ਸੁਣਾਏ ਸੀ, ਕਹਿੰਦੇ ਕੱਲਾ ਇਸ ਮਾਤ ਲੋਕ ਵਿੱਚ ਹੀ ਉਹਦਾ ਜਸ ਨਹੀਂ ਹੁੰਦਾ, ਤਿੰਨਾਂ ਲੋਕਾਂ ਵਿੱਚ ਉਹਦੀ ਸਿਫਤ ਦੇ ਵਾਜੇ ਵੱਜਦੇ ਹਨ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਹੋ ਲੋਕ ਸੁਣਾਏ ਸੀ।
ਹਾਂਜੀ, ਭਗਨ ਨਾ ਹੋਏ ਸੰਗ ਰਹਿ ਸੋ,
ਇਹ ਜਨੇਊ ਭੰਨਿਆ ਨਹੀਂ ਜਾਂਦਾ, ਟੁੱਟਦਾ ਨਹੀਂ, ਇਹ ਹਰ ਵੇਲੇ ਨਾਲ ਰਹਿੰਦਾ ਹੈ।
ਭਾਗ ਜਗੇ ਤੇ ਪੈਰੇ ਕੋ,
ਪਰ ਪੰਡਿਤ ਜੀ ਹਰ ਇੱਕ ਦੇ ਗਲ ਚ ਨਹੀਂ ਪਹਿਨਿਆ ਜਾਂਦਾ ਏ, ਜਿਹਦੇ ਭਾਗ ਸਵੱਲੇ ਹੋਣ, ਜਿਹਦੇ ਭਾਗ ਜਾਗ ਪੈਣ, ਉਸੇ ਦੇ ਕੰਠ ਵਿੱਚ ਜਨੇਊ ਪਾਇਆ ਜਾਂਦਾ, ਉਹੀ ਇਸ ਜਨੇਊ ਨੂੰ ਧਾਰਨ ਕਰਦਾ ਹੈ।
ਕਾਮ ਕ੍ਰੋਧ ਮਨ ਕੀਨ ਮਲੀਨਾ,
ਜਿਹਦੇ ਕੰਠ ਵਿੱਚ ਨਾਮ ਰੂਪੀ ਜੰਜੂ ਪੈ ਜਾਏ, ਉਹ ਆਪਣੇ ਹਿਰਦੇ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਕੀਲੀ ਇਹਨਾਂ ਸਾਰਿਆਂ ਦਾ ਤਿਆਗ ਕਰ ਦਿੰਦਾ ਹੈ, ਇਹਨਾਂ ਸਾਰੇ ਵਿਕਾਰਾਂ ਨੂੰ ਆਪਣੇ ਹਿਰਦੇ ਚੋਂ ਮਲਨ ਕਰ ਦਿੰਦਾ, ਪਾਪ ਤਿਆਗ ਦਿੰਦਾ ਹੈ।
ਸਿਮਰ ਨਾਮ ਕੋ ਜਿਨ ਸੁਚ ਕੀਨਾ,
ਇਸ ਨਾਮ ਨੂੰ ਜਪ ਜਪ ਕੇ ਜਿਨ੍ਹਾਂ ਨੇ ਨਾ ਵਿਕਾਰਾਂ ਦੀ ਮੈਲ ਨੂੰ ਆਪਣੇ ਹਿਰਦੇ ਚੋਂ ਧੋ ਲਿਆ ਔਰ ਹਿਰਦਾ ਸੁੱਚਾ ਕਰ ਲਿਆ,
ਤਿਨੇ ਉਚਿਤ ਇਹ ਯੱਗਿਓ ਪਵੀਤਾ,
ਇਹ ਯੱਗਿਓ ਪਵੀਤ ਉਹਨਾਂ ਲਈ ਉਚਿਤ ਹੈ ਜਿਹੜਾ ਅਸੀਂ ਦੱਸਿਆ, ਇਹ ਯੱਗਿਓ ਪਵੀਤ ਉਹਨਾਂ ਲਈ ਉਚਿਤ ਹੈ ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋ ਗਿਆ।
ਲੋਕ ਕਾਨ ਤੇ ਸੋ ਵਿਪਰੀਤਾ,
ਦੁਨੀਆਂ ਦੀ ਕਾਨ ਕਰੋੜ ਤੋਂ ਵਿਪਰੀਤ ਹੋ ਜਾਂਦੇ ਹੈ, ਲੋਕ ਕਾਣ ਤੋਂ ਰਹਿਤ ਹੋ ਜਾਂਦੇ ਹਨ।
ਸੁਨ ਹਰ ਦਿਆਲ ਸੋ ਅਸ ਉਪਦੇਸ਼ਾ,
ਉਹ ਲੋਕ ਕਾਣ ਨਹੀਂ ਰੱਖਦੇ ਆਪਣੇ ਹਿਰਦੇ ਚ, ਲੋਕਾਂ ਦੀ ਕਾਨ ਕਰੋੜ ਤੋਂ ਰਹਿਤ ਹੋ ਜਾਂਦੇ। ਅੱਜ ਖਾਲਸਾ ਜੀ ਸਮੱਸਿਆ ਪਤਾ ਕੀ ਹੈ, ਬੰਦਾ ਨਾ ਚਾਹੁੰਦਿਆਂ ਹੋਇਆ ਵੀ ਉਹ ਕੰਮ ਕਰਦਾ ਵੀ ਜੇ ਮੈਂ ਨਾ ਕੀਤਾ ਲੋਕ ਕੀ ਆਖਣਗੇ, ਪੁੱਤ ਧੀਆਂ ਵਿਆਹੁੰਦੇ ਆ ਲੋਕ, ਵਿਆਹ ਦੇ ਸਮਿਆਂ ਦੇ ਵਿੱਚ ਉਹ ਕੰਮ ਉਹਨਾਂ ਨੂੰ ਕਰਨੇ ਪੈਂਦੇ ਆ ਜਿਸ ਲਈ ਉਹਨਾਂ ਦੇ ਕੋਲ ਜੇਬ ਚ ਪੈਸਾ ਨਹੀਂ ਹੁੰਦਾ, ਵਿਆਜੀ ਪੈਸੇ ਖਰੀਦਦੇ ਆ, ਆਪਣੀਆਂ ਜ਼ਮੀਨਾਂ ਜਾਇਦਾਦਾਂ ਗਹਿਣੇ ਰੱਖਦੇ ਆ ਵੀ ਜੇ ਮੈਂ ਇਹ ਕੰਮ ਨਾ ਕੀਤਾ ਤੇ ਲੋਕ ਕੀ ਆਖਣਗੇ, ਦੁਨੀਆਂ ਕੀ ਕਹੇਗੀ। ਭੋਗ ਤੱਕ ਵੀ ਬੰਦਾ ਪਾਉਂਦਾ ਤੇ ਇਹ ਨਹੀਂ ਪਤਾ ਲੱਗਦਾ ਵੀ ਭੋਗ ਪੈ ਰਿਹਾ ਕਿ ਵਿਆਹ ਹੋ ਰਿਹਾ, ਮਰਿਆਂ ਦਾ ਭੋਗ ਵੀ ਪੈਂਦਾ ਨਾ, ਪਤਾ ਹੀ ਨਹੀਂ ਹੁੰਦਾ ਵੀ ਇਹ ਭੋਗ ਪੈ ਰਿਹਾ ਕਿਸੇ ਬਜ਼ੁਰਗ ਦਾ ਜਾਂ ਕੋਈ ਇੱਥੇ ਸ਼ਾਦੀ ਹੈ ਕੋਈ ਵਿਆਹ ਹੈ, ਇਹੋ ਜਿਹੇ ਮਾਹੌਲ ਬਣ ਗਏ ਨੇ ਸਾਡੇ ਸਮਾਜ ਦੇ ਜਿਹਦੇ ਚ ਅਸੀਂ ਰਹਿੰਦੇ। ਕਿਸ ਲਈ? ਆਪਣੀ ਨੱਕ ਵੱਡੀ ਕਰਨ ਵਾਸਤੇ, ਵੀ ਮੇਰੀ ਨੱਕ ਰਹਿ ਜੇ ਬਸ, ਨੱਕ ਵੱਡੀ ਹੋ ਜਾਏ, ਉਹ ਤਾਂ ਉੱਡੀ ਰਹਿਣੀ ਹੈ ਜਿੱਡੀ ਰੱਬ ਨੇ ਬਣਾਈ ਹੈ, ਨਾ ਕਿਸੇ ਦੇ ਵਧਾਇਆ ਵਧਣੀ ਹੈ ਤੇ ਨਾ ਕਿਸੇ ਦੇ ਘਟਾਇਆ ਘਟਣੀ। ਈਸ਼ਰ ਸਿੰਘ ਭਾਈਆ ਹੋਇਆ ਉਹ ਬੜੀ ਸੋਹਣੀ ਕਵਿਤਾ ਲਿਖਦਾ ਆਸਰਾ ਸਿੰਘ, ਉਹਨੇ ਇੱਕ ਕਵਿਤਾ ਲਿਖੀ ਆ ਆਨਾ, ਉਹ ਕਹਿੰਦਾ ਇੱਕ ਵੀਰ ਦੇ ਪੁੱਤ ਦਾ ਵਿਆਹ ਸੀ, ਘਰ ਚ ਤੰਗੀ ਫੰਗੀ ਸੀ, ਉਹਨੇ ਆਖਿਆ ਵਿਆਹ ਏਦਾਂ ਕਰਨਾ ਵੀ ਲੋਕ ਆਖਣ ਵਾਕਈ ਵਿਆਹ ਸੀ। ਲੋਕ ਕੁਝ ਨਹੀਂ ਕਹਿੰਦੇ ਹੁੰਦੇ, ਜਿੰਨਾ ਮਰਜ਼ੀ ਕੋਈ ਖਰਚ ਕਰ ਲਵੇ, ਝਟਕ ਵੇਖ ਕੇ ਸ਼ੋਸ਼ੇਬਾਜ਼ੀ ਜੀ ਬਾਅਦ ਵਿੱਚ ਨੱਕਾਂ ਮਰੋੜਦੇ ਵਾਪਸ ਮੁੜ ਜਾਂਦੇ ਹੈ, ਗੋਲ ਗੱਪਿਆਂ ਦੇ ਪਾਣੀ ਦੇ ਵਿੱਚ ਮਿਰਚ ਵੱਧ ਸੀ, ਇਹ ਕਹਿੰਦੇ ਚੱਲ ਪੈਂਦੇ ਹੈ। ਕੀਤੀ ਕਰਾਈ ਸਭ, ਇਹ ਸਭ ਮਨ ਦਾ ਵਹਿ ਵੀ ਹੁੰਦਾ ਬੰਦੇ ਦਾ, ਉਹਦੇ ਮਨ ਚ ਆਇਆ ਵੀ ਲੋਕਾਂ ਵਿੱਚ ਪਤਾ ਲੱਗੇ ਵੀ ਫਲਾਣੇ ਸਰਦਾਰ ਦੇ ਪੁੱਤ ਦਾ ਵਿਆਹ ਸੀ। ਕਹਿੰਦੇ ਉਹਨੇ ਵਿਆਜੀ ਪੈਸੇ ਲਏ, ਪੁਰਾਣਾ ਵੇਲਾ ਸੀ, ਆਨੇ ਲਏ, ਆਨੇ ਆਨਿਆਂ ਦੀ ਵੱਡੀ ਥੈਲੀ ਭਰ ਲਈ ਵੀ ਜਦੋਂ ਡੋਲੀ ਤੁਰੇਗੀ ਆਨਿਆਂ ਨੂੰ ਉੱਤੇ ਸੁੱਟ ਕੇ ਮੀਂਹ ਵਰਾਵਾਂਗਾ। ਆਖਣਗੇ ਬੜੀ ਪੈਸਿਆਂ ਦੀ ਵਰਖਾ ਕੀਤੀ ਆ ਫਲਾਣੇ ਨੇ ਬਈ, ਕਹਿੰਦੇ ਵਿਆਹ ਹੋਇਆ ਬੜਾ ਪੈਸਾ ਖਰਚਿਆ, ਡੋਲੀ ਲੈ ਕੇ ਜਦੋਂ ਵਾਪਸ ਆਉਣ ਲੱਗੇ ਸਾਰਾ ਕੰਮ ਹੋ ਗਿਆ ਸੀ। ਉਹਨੇ ਆਖਿਆ ਵੀ ਨੱਕ ਕਿਵੇਂ ਰਹੇਗੀ ਮੇਰੀ, ਨੱਕ ਵੱਡੀ ਹੋ ਜਾਏ। ਉਹਨੇ ਆਪਣੀ ਥੈਲੀ ਵਿੱਚੋਂ ਮੁੱਠ ਭਰੀ ਆਨਿਆਂ ਦੀ ਤੇ ਵਗਾ ਕੇ ਜ਼ੋਰ ਨਾਲ ਸੁੱਟੀ। ਉੱਥੇ ਲੜਕੀ ਦਾ ਫੁੱਫੜ ਖੜਾ ਸੀ, ਇੱਕ ਆਨਾ ਕਿਤੇ ਉਹਦੀ ਅੱਖ ਦੇ ਆਨੇ ਵਿੱਚ ਜਾ ਕੇ ਇੰਨੇ ਜ਼ੋਰ ਦਾ ਵੱਜਾ ਕਿ ਉਹਦੀ ਅੱਖ ਦਾ ਆਨਾ ਨਿਕਲ ਕੇ ਬਾਹਰ ਜ਼ਮੀਨ ਤੇ ਡਿੱਗ ਪਿਆ। ਉਹ ਕਹਿੰਦਾ ਚੱਲਿਆ ਸੀ ਨੱਕ ਵਧਾਉਣ ਨੂੰ, ਅਗਲਿਆਂ ਨੇ ਫੜ ਕੇ ਉੱਥੇ ਹੀ ਢਾ ਲਿਆ ਵੀ ਤੂੰ ਸਾਡੇ ਜਵਾਈ ਭਾਈ ਦੀ ਅੱਖ ਕੱਢ ਦਿੱਤੀ, ਆਨਾ ਕੱਢ ਦਿੱਤਾ। ਆ ਉਹਦੇ ਭਾਵੇਂ ਵਿਅੰਗ ਲਿਖਿਆ, ਇਹਨੂੰ ਵਿਅੰਗ ਕਹਿੰਦੇ ਆ, ਪਰ ਇਹਦੇ ਵਿੱਚ ਬੜਾ ਕੁਝ ਹੈ। ਗੁਰੂ ਖਾਲਸਾ ਜੀ, ਬੰਦਾ ਲੋਕ ਲਾਜ ਵਾਸਤੇ ਅਨੇਕ ਪ੍ਰਕਾਰ ਦੇ ਕਰਮ ਕਰਦਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਨਾਮ ਰੂਪੀ ਜੱਗਿਓ ਪਵੀਤ ਆਪਣੇ ਕੰਠ ਚ ਪਹਿਨ ਲਿਆ, ਉਹ ਲੋਕ ਲਾਜ ਨੀ ਵੇਖਦੇ। ਦੁਨੀਆ ਕੀ ਆਖਦੀ ਹੈ, ਲੋਕ ਕੀ ਕਹਿੰਦੇ ਆ, ਉਹ ਵੇਖਦਾ ਮੇਰਾ ਗੁਰੂ ਕੀ ਆਖਦਾ, ਮੇਰੇ ਸਤਿਗੁਰਾਂ ਨੂੰ ਕੀ ਭਾਵਦਾ ਹੈ, ਇਹ ਬਿਰਤੀ ਧਾਰਨ ਕਰਦਾ ਹੈ ਗੁਰਸਿੱਖ। ਹਾਂਜੀ।
ਸੁਨ ਹਰ ਦਿਆਲ ਸੋ ਅਸ ਉਪਦੇਸ਼ਾ।
ਪੰਡਿਤ ਹਰਦਿਆਲ ਨੇ ਜਦੋਂ ਇਹ ਉਪਦੇਸ਼ ਗੁਰੂ ਬਾਬਾ ਜੀ ਦਾ ਸੁਣਿਆ,
ਹਿਰਦੇ ਤਾਰ ਲੀਏ ਲਖ ਸਗਤੇਸ਼ਾ,
ਇਹਨੇ ਆਪਣੇ ਹਿਰਦੇ ਚ ਧਾਰਨ ਕਰ ਲਿਆ ਉਪਦੇਸ਼, ਔਰ ਜਾਣ ਲਿਆ ਇਹ ਮੁਕਤੀ ਦੇਣ ਵਾਲਾ ਉਪਦੇਸ਼ ਹੈ।
ਤਨ ਤਨ ਪੁਨ ਤਨ ਵਖਾਨੇ, ਆਪਨ ਗਤ ਤੁਮੇ ਆਪੇ ਜਾਣੇ।
ਬੋਲਿਆ ਪੰਡਿਤ ਹਰਦਿਆਲ, ਕਹਿੰਦਾ ਹੇ ਗੁਰੂ ਨਾਨਕ ਸਾਹਿਬ ਜੀ, ਤੁਸੀਂ ਧਨ ਹੋ, ਤੁਸੀਂ ਧਨ ਹੋ, ਗੁਰੂ ਨਾਨਕ ਸਾਹਿਬ ਜੀ ਤੁਸੀਂ ਧਨ ਹੋ, ਧਨ ਗੁਰੂ ਨਾਨਕ ਤੁਸੀਂ ਨਿਰੰਕਾਰ, ਧਨ ਗੁਰੂ ਨਾਨਕ ਤੁਸੀਂ ਨਿਰੰਕਾਰ। ਰਬਾਬ ਵੀ ਵੱਜੀ ਸੀ ਨਾ ਪਹਿਲੀ ਵਾਰ ਜਦੋਂ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ, ਉਹਨੇ ਵੀ ਬੋਲਦਿਆਂ ਕਿਹਾ ਸੀ ਧੰਨ ਗੁਰੂ ਨਾਨਕ ਤੁਸੀਂ ਨਿਰੰਕਾਰ। ਮਹਾਰਾਜ ਤੁਸੀਂ ਆਪਣੀ ਗਤ ਮਿਤ ਆਪ ਜਾਣਦੇ ਹੋ,
ਔਰ ਨਕਾਹੂ ਮਹਿਮਾ ਜਾਨੀ,
ਹੋਰ ਕੋਈ ਤੁਹਾਡੀ ਮਹਿਮਾ ਨੂੰ ਨਹੀਂ ਜਾਣਦਾ।
ਇੱਕ ਪ੍ਰੋਹਤ ਪਾਹਤ ਅਭਿਮਾਨੀ,
ਮਹਾਰਾਜ ਜੀ ਮੇਰੇ ਮਨ ਦੇ ਵਿੱਚ ਜਿਹੜਾ ਮਾਣ ਅਭਿਮਾਨ ਸੀ ਆਪ ਜੀ ਦੀ ਕਿਰਪਾ ਸਦਕਾ ਦੂਰ ਹੋ ਗਿਆ।
ਜੈ ਪਰ ਕਰੇ ਹੇਰ ਕਰ ਕਰੁਣਾ,
ਜਿਸ ਤੇ ਤੁਸੀਂ ਆਪਣੀ ਦਇਆ ਦ੍ਰਿਸ਼ਟੀ ਕਰਦੇ ਹੋ,
ਤਾਹੂ ਕੋ ਹਰ ਹੀ ਭਵ ਮਰਨਾ,
ਉਹਦਾ ਜਨਮ ਮਰਨ ਹਰ ਲੈਂਦੇ ਹੋ ਮੇਰੇ ਪਾਤਸ਼ਾਹ, ਉਹਦਾ ਜਨਮ ਮਰਨ ਨਿਵਾਰ ਦਿੰਦੇ ਹੋ।
ਤੈ ਚਿਨਕਾਲੂ ਬਚਨੀ ਉਚਾਰਾ,
ਇਹ ਗੱਲਾਂ ਹੋ ਰਹੀਆਂ ਸਨ ਪੰਡਿਤ ਹਰਦਿਆਲ ਜੀ ਦੀਆਂ ਔਰ ਸਤਿਗੁਰਾਂ ਦੀਆਂ। ਇਹਨੇ ਨੂੰ ਪਿਤਾ ਜੀ ਕੋਲ ਆਏ, ਕਹਿਣ ਲੱਗੇ
ਅਬ ਭੋਜਨ ਪਾ ਸਗਰੋ ਤਿਆਰਾ,
ਕਹਿੰਦੇ ਜੀ ਭੋਜਨ ਤਿਆਰ ਹੋ ਗਿਆ ਜੀ, ਲੰਗਰ ਤਿਆਰ ਹੋ ਗਿਆ, ਭੋਜਨ ਤਿਆਰ ਹੋ ਗਿਆ ਜੀ, ਛਕ ਲੋ।
ਦਿਜ ਜੋ ਉਠੋ ਪਾਂਤ ਬੈ ਸਾਵੋ,
ਪੰਡਿਤ ਜੀ ਉਠੋ ਸਾਰਿਆਂ ਨੂੰ ਪੰਗਤ ਵਿੱਚ ਬਿਠਾਓ,
ਤਜ ਬਿਲੰਬ ਨਿਜ ਭੋਜਨ ਖਾਵੋ,
ਔਰ ਬਿਨਾਂ ਦੇਰੀ ਤੋਂ ਸਾਰੇ ਭੋਜਨ ਖਾਓ।
ਸੁਨ ਸਭ ਦਿਜ ਉਠ ਚੀਰ ਉਤਾਰੇ,
ਸੁਣ ਕੇ ਜਿੰਨੇ ਪੰਡਿਤ ਸੀ ਇਹਨਾਂ ਦੀ ਮਰਿਆਦਾ ਸੀ ਵੀ ਇਹ ਕੱਪੜੇ ਲਾ ਕੇ ਨਾ ਕਮੀਜ਼, ਫਿਰ ਇਹ ਭੋਜਨ ਛਕਦੇ ਨਾ, ਆਪਣੇ ਬਸਤਰ ਲਾਏ।
ਕਰ ਪੰਕਤ ਬਹਿ ਸੇਕ ਸਾਰੇ,
ਸਾਰੇ ਇੱਕ ਸਾਰ ਬਰਾਬਰ ਬਹਿ ਗਏ ਪੰਗਤ ਵਿੱਚ।
ਛਤਰੀ ਸਭ ਬੁਲਾਏ ਨਿਜ ਗਿਆਤੀ,
ਫਿਰ ਜਿੰਨੇ ਛਤਰੀ ਆਏ ਹੋਏ ਸਨ ਰਿਸ਼ਤੇਦਾਰ ਪਿਤਾ ਜੀ ਹੋਣਾ ਦੇ,
ਬਨ ਬੈਠੇ ਸੋ ਪਾਂਤ ਸੁਹਾਤੀ,
ਉਹ ਵੀ ਸਾਰੇ ਇੱਕ ਪਵੱਖਰੀ ਪੰਗਤ ਲਾ ਕੇ ਬੈਠ ਗਏ।
ਅਨਕ ਪਾਂਤ ਪਾਤਰਨ ਤਾਰੇ ਆਗੇ,
ਪੰਡਤਾਂ ਦੇ ਆਗੇ ਖੀਰ ਆਦਿਕ ਪਰੋਸੀ ਗਈ, ਜਿਹੜੇ ਛੱਤਰੀ ਆਦਿਕਾਂ ਦੀ ਵੱਖਰੀ ਪੰਗਤ ਲੱਗੀ ਸੀ, ਕਿਉਂਕਿ ਇਕੱਠੇ ਨੀ ਸਨ ਬਹਿੰਦੇ, ਬ੍ਰਾਹਮਣ ਵੱਖਰੀ ਪੰਗਤ ਲਾਉਂਦੇ ਸੀ, ਛੱਤਰੀਆਂ ਦੀ ਵੱਖਰੀ ਸੀ। ਇਹ ਤਾਂ ਗੁਰੂ ਪਾਤਸ਼ਾਹ ਨੇ ਤਰਸ ਕੀਤਾ, ਚਾਰਾਂ ਵਰਣਾਂ ਨੂੰ ਇੱਕੋ ਪੰਗਤ ਚ ਬਿਠਾਇਆ, ਤੋ ਬ੍ਰਾਹਮਣ ਵੱਖਰੇ ਬੈਠੇ, ਛੱਤਰੀ ਵੱਖਰੇ ਬੈਠੇ, ਉਹਨਾਂ ਅੱਗੇ ਕਈ ਪੰਜ ਪੰਜ ਤੇ ਦੋ ਦੋ ਦਿਨਾਂ ਦੀ ਰੋਟੀ ਨੀ ਸੀ ਖਾ ਕੇ ਆਏ, ਵੀ ਪਟਵਾਰੀ ਦੇ ਘਰ ਪੁੱਤਰ ਉਹਦੇ ਦਾ ਵਿਆਹ ਹੈ ਤੇ ਬੱਕਰਾ ਬਣਨਾ, ਖਾਵਾਂਗੇ ਜਾ ਕੇ। ਉਹ ਸਾਰੇ ਬੈਠੇ ਆ ਪੰਗਤ ਦੇ ਵਿੱਚ ਲੈਣਾ ਲਾ ਕੇ।
ਸੂਪਕਾਰ ਤਬ ਪਰੋਸਨ ਲਾਗੇ
ਸੂਪਕਾਰ ਜਿਹੜੇ ਰਸੋਈਏ ਸੀ ਉਹ ਵਰਤਾਉਣ ਲੱਗੇ ਵਰਤਾਰਾ
ਪਾਇਸ ਸਿਤਾ ਕ੍ਰਿਤ ਬਿਦ ਸੰਗਾ
ਕਹਿੰਦੇ ਪਾਇਸ ਖੀਰ ਘਿਓ ਖੰਡ ਦੇ ਨਾਲ ਮਿਲੀ ਹੋਈ ਉਹ ਵੰਡੀ ਹੈ
ਸਪਦ ਪਰਸ ਗੇ ਸੰਗੇ ਉਮੰਗਾ
ਸਪਦ ਕਹਿੰਦੇ ਬੜੀ ਛੇਤੀ ਛੇਤੀ ਸਾਰਿਆਂ ਵਿਚ ਵਰਤਾਰਿਆਂ ਨੇ ਵਰਤਾ ਦਿੱਤਾ ਜੋ ਜੋ ਬਣਿਆ ਸੀ ਭੋਜਨ ਵਿਚ
ਸੂਖਮ ਓਦਨ ਬਰੇ ਪਕੋਰੇ
ਕੀ ਕੀ ਬਣਿਆ ਸੀ ਉਹ ਵੀ ਦੱਸਦੇ ਆ ਭਾਈ ਸਾਹਿਬ ਉੱਥੇ ਲੈ ਚੱਲਿਆ ਸਾਡੀ ਸੁਰਤ ਹੁਣ ਵੀ ਉੱਥੇ ਕੀ ਪਿਆ ਵਰਤਦਾ ਭਾਈ ਸਾਹਿਬ ਕਹਿੰਦੇ ਆ ਸੂਖਮ ਓਦਨ ਬਰੇ ਪਕੋਰੇ ਸੂਖਮ ਓਦਨ ਓਦਨ ਕਹਿੰਦੇ ਨੇ ਚਾਵਲਾਂ ਨੂੰ ਕਹਿੰਦੇ ਜਿਹੜੇ ਬਰੀਕ ਚਾਵਲ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਅੱਜ ਕੱਲ ਬਾਸਮਤੀ ਦੇ ਚਾਵਲ ਕਹਿ ਦਿੰਦੇ ਆ ਕਹਿੰਦੇ ਉਹ ਚਾਵਲ ਲੰਮੇ ਤੇ ਫਿਰ ਬਰੇ ਪਕੌੜੇ ਵੜੇ ਬਣੇ ਹੋਏ ਮਾਵਾਂ ਦੇ ਪਕੌੜੇ ਬਣੇ ਹੋਏ ਨੇ
ਮਰਚ ਧਨੀਏ ਸੋ ਦਦ ਮੈਂ ਬੋਰੇ
ਉਹ ਜਿਹੜੇ ਵੜੇ ਬਣੇ ਨੇ ਮਾਵਾਂ ਦੇ ਉਹ ਦਹੀਂ ਦੇ ਵਿਚ ਡੁਬੋਏ ਹੋਏ ਨੇ ਔਰ ਉਹਨਾਂ ਵਿਚ ਮਿਰਚੀਆਂ ਪਾਈਆਂ ਹੋਈਆਂ ਕਾਲੀਆਂ ਫਿਰ ਕਾਲੀ ਮਿਰਚ ਦੇ ਨਾਲ ਧਨੀਆ ਪਾਇਆ ਹੋਇਆ ਮੋਟਾ ਉਹ ਵੀ ਪੀ ਕੇ ਉੱਤੇ ਉੱਤੇ ਨਜ਼ਰ ਆਉਂਦਾ
ਸੂਪ ਬਣੀ ਬਰ ਅਨਕ ਪ੍ਰਕਾਰਾ
ਕਹਿੰਦੇ ਰਸੋਈ ਕਈ ਪ੍ਰਕਾਰ ਦੀ ਬਣੀ ਹੈ ਕਈ ਤਰ੍ਹਾਂ ਦੇ ਪਕਵਾਨ ਬਣੇ ਹੋਏ ਨੇ
ਖਾਨ ਪੁਰਾ ਹਰ ਨਾਮ ਉਚਾਰਾ
ਕਹਿੰਦੇ ਸਾਰਿਆਂ ਅੱਗੇ ਜਦੋਂ ਭੋਜਨ ਪਰੋਸਿਆ ਗਿਆ ਖਾਨ ਤੋਂ ਪਹਿਲਾਂ ਸਾਰਿਆਂ ਨੇ ਹਰੀ ਨਾਮ ਉਚਾਰਿਆ
ਸਵਾਦ ਸੰਗ ਸਭ ਅਚਵਨ ਕੀਨੋ
ਸਵਾਦ ਦੇ ਨਾਲ ਸਾਰਿਆਂ ਨੇ ਜੋ ਭੋਜਨ ਬਣਿਆ ਸੀ ਖਾਧਾ
ਪੁਨ ਪਨਵਾਰੇ ਕੀਨ ਚਬੀਨੋ
ਬਾਅਦ ਵਿਚ ਇਹਨਾਂ ਨੇ ਪਾਨਾਂ ਦੇ ਬੀੜੇ ਚੱਬੇ ਹਨ
ਦੀਨ ਦਕਸ਼ਨਾ ਦਵਿਜ ਸਨਮਾਨੇ
ਜਿਹਨੇ ਪੰਡਿਤ ਸੀ ਫਿਰ ਉਹਨਾਂ ਨੂੰ ਪਿਤਾ ਜੀ ਹੋਣਾ ਨੇ ਦਕਸ਼ਨਾ ਦਿੱਤੀ ਹੈ ਸਾਰਿਆਂ ਨੂੰ ਭੋਜਨ ਦੀ
ਬੌਰ ਵਿਸਰਜਨ ਹੋਏ ਪਿਆਨੇ
ਇਹ ਸਾਰੇ ਵਿਸਰਜਿਤ ਹੋ ਗਏ ਚਲੇ ਗਏ ਫਿਰ ਘਰੋਂ
ਦਵਿਜ ਹਰਦਿਆਲ ਚੈਤ ਸੋ ਪਾਵਾ
ਪੰਡਿਤ ਹਰਦਿਆਲ ਜੀ ਨੂੰ ਜੋ ਚਾਹੀਦਾ ਸੀ ਉਹਨਾਂ ਨੂੰ ਬੜਿਆਂ ਕੋਲੋਂ ਦਕਸ਼ਨਾ ਮਿਲੀ ਅੱਜ ਤਾਈ ਬੜਿਆਂ ਦੇ ਜੱਗਿਓ ਪਵਿੱਤ ਪਾਏ ਸੀ ਬੜਿਆਂ ਦੀਆਂ ਕੁੰਡਲੀਆਂ ਬਣਾਈਆਂ ਸੀ ਪਰ ਜੋ ਚਾਹੀਦਾ ਸੀ ਅੱਜ ਤਾਈ ਨਹੀਂ ਸੀ ਮਿਲਿਆ ਅੱਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਪੰਡਿਤ ਜੀ ਨੂੰ ਪ੍ਰਾਪਤ ਹੋ ਗਿਆ ਜੋ ਚਾਹੀਦਾ ਸੀ ਉਹ ਮਿਲ ਗਿਆ ਹੈ ਹਾਂਜੀ
ਨਾਮ ਲਗੀ ਲਿਵ ਪ੍ਰੇਮੇ ਛਾਵਾ
ਕੀ ਮਿਲਿਆ ਹੈ ਸਾਹਿਬ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਲਿਵ ਲੱਗ ਗਈ ਤੇ ਹਿਰਦਾ ਪ੍ਰੇਮ ਦੇ ਰਸ ਨਾਲ ਭਰ ਗਿਆ ਨਾਮ ਲੱਗੀ ਲਿਵ ਨਾਮ ਚ ਲਿਵ ਲੱਗ ਗਈ ਪੰਡਿਤ ਜੀ ਦੀ
ਜੱਗਿਓ ਪਵਿੱਤ ਪਾਵਨੀ ਗਾਥਾ
ਕਹਿੰਦੇ ਆ ਜਿਹੜੀ ਪਵਿੱਤਰ ਗਾਥਾ ਹੈ ਜੱਗਿਓ ਪਵਿੱਤ ਦੀ ਹੈ ਜਨੇਊ ਪਹਿਨਣ ਪਹਿਨਾਉਣ ਦੀ
ਸੁਨੇ ਸੁਨਾਵੇ ਜੋ ਇਤ ਸਾਥਾ
ਜਿਹੜਾ ਇਹਨੂੰ ਸੁਣੇਗਾ ਜਾਂ ਜਿਹੜਾ ਸੁਣਾਵੇਗਾ
ਭਗਨ ਜੰਜੂ ਕੋ ਦੋਖ ਨ ਲਾਗੇ
ਉਹਨਾਂ ਨੂੰ ਜਨੇਊ ਪਹਿਨਣ ਦੀ ਲੋੜ ਨਹੀਂ ਹੈ ਕਹਿੰਦੇ ਉਹਨਾਂ ਨੂੰ ਜੰਜੂ ਪਹਿਨਣ ਦੀ ਲੋੜ ਨਹੀਂ ਹੈ ਜਿਹੜਾ ਇਸ ਕਥਾ ਨੂੰ ਕਹੇਗਾ ਜਾਂ ਫਿਰ ਸੁਣੇਗਾ
ਪੁਨ ਸ਼੍ਰੀ ਗੁਰ ਕੇ ਪਗ ਅਨੁਰਾਗੇ
ਫਿਰ ਉਹਨਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਦੇ ਚਰਨਾਂ ਦਾ ਪ੍ਰੇਮ ਪੈਦਾ ਹੋਵੇਗਾ
ਦੋਹਰਾ ਗਿਆਤੀ ਛਤਰੀ ਅਪਰਜੇ ਬਿਪਰ ਜੇ ਪ੍ਰੋਧਾ ਸਾਥ
ਜਿੰਨੇ ਗਿਆਤੀ ਜਿੰਨੇ ਰਿਸ਼ਤੇਦਾਰ ਛਤਰੀ ਸਨ ਪੁਰੋਹਿਤ ਸਨ
ਉਸਤਤ ਉਚਰਤ ਸਦਨ ਗੇ ਜੋ ਗੁਰ ਦੀਨਾ ਨਾਥ
ਦੀਨਾ ਨਾਥ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਆਂ ਵਡਿਆਈਆਂ ਕਰਦਿਆਂ ਸਤਿਗੁਰਾਂ ਦੀ ਉਸਤਤ ਕਰਦਿਆਂ ਸਭ ਘਰ ਨੂੰ ਚਲੇ ਗਏ ਗੁਰਦੇਵ ਦੀਆਂ ਸਿਫਤਾਂ ਕਰਦਿਆਂ ਘਰ ਪਰਤ ਗਏ ਮਹਾਰਾਜ ਜੀ ਦੀ ਸੋਭਾ ਹੋ ਰਹੀ ਹੈ ਘਰ ਘਰ ਬਾਬਾ ਗਾ ਵੀ ਹੈ ਵੱਜਣ ਤਾਲ ਮਿਰਦਾਂਗਰ ਬਾਬਾ